ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਹ ਸਨੇਹ ਨਾ ਭੂਲ ਕਰੇ, ਅਰ ਸਾਧ ਸਨੇਹ ਸਦਾ ਨਿਰਬਾਹੀ। ਮਾਨਵ ਮਾਹਿ ਮਹਾਤਮ ਕੇ ਬ੍ਰਤ ਧਨ ਵਹੀ, ਜੇ ਤਰੇ ਜਗ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਰ ਸਾਮਰਤ ਆਪਾਂ ਪੜ੍ਹ ਲੈ ਸੁਣ ਰਹੇ ਹਾਂ, ਜਿਹਦੇ ਅਸੀਂ ਸ਼ਾਂਤ ਹੋ ਚੁੱਕੇ ਹੈ। ਰਿਕਾਰਡਿੰਗ ਨਾ ਹੋਣੇ ਕਰਕੇ ਦੋ ਤੁਕਾਂ ਦਾ ਅਰਥ ਰਹਿ ਗਿਆ ਸੀ, ਇਸ ਕਰਕੇ ਆਪਾਂ ਸ਼ਾਂਤ ਦਾ ਜਿੱਥੋਂ ਛੱਡਿਆ ਉੱਥੋਂ ਹੀ ਪ੍ਰਾਰੰਭ ਕਰ ਰਹੇ ਹਾਂ। ਦੇਹ ਸਨੇਹ ਨਾ ਭੂਲ ਕਰੇ, ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਹੈ, ਕਦੇ ਵੀ ਭੁੱਲ ਕੇ ਦੇਹ ਸਨੇਹ ਆਪਣੀ ਦੇਹ ਦਾ ਸਨੇਹ ਕਹੀਏ ਮੋਹ ਨਾ ਕਰੇ। ਭਾਵ ਕਿ ਦੇਹ ਇਹ ਜਿਹੜਾ ਸਰੀਰ ਹੈ, ਸਰੀਰਾਂ ਦਾ ਸਨੇਹ ਮੋਹ ਭੁੱਲ ਕੇ ਵੀ ਕਦੀ ਨਾ ਕਰੇ। ਚੰਮ ਵੇਖ ਕੇ ਕਦੀ ਮੋਹ ਨਾ ਕਰੇ। ਹਰ ਸਾਧ ਸਨੇਹ ਸਦਾ ਨਿਰਬਾਹੀ। ਔਰ ਅਤੇ ਜਿਹੜੇ ਸਾਧ ਸ੍ਰੇਸ਼ਟ ਮਹਾਤਮਾ ਪੁਰਖ ਮਹਾਂਪੁਰਖ ਸਾਧੂ ਹੈ, ਉਹਨਾਂ ਦੇ ਨਾਲ ਸਦਾ ਹਮੇਸ਼ਾ ਹੀ ਸਨੇਹ ਜਿਹੜਾ ਹੈ ਉਹ ਪ੍ਰੇਮ ਮੋਹ ਨਿਰਬਾਹੀ ਨਿਰਬਾਹ ਕਰਨਾ ਕਰੇ, ਪ੍ਰੇਮ ਦਾ ਨਿਰਬਾਹ ਕਰਨਾ ਕਰੇ। ਭਾਵ ਸੰਤਾਂ ਨਾਲ ਪ੍ਰੇਮ ਨੂੰ ਤੋੜ ਨਿਭਾਉਣਾ ਚਾੜਨਾ ਕਰੇ। ਮਹਾਰਾਜ ਕਹਿੰਦੇ ਹੈ ਕਿ ਮਿਥਿਆ ਤਨ ਧਨ ਕੁਟੰਬ ਸੁਭਾਇਆ। ਇਹ ਜਿਹੜੇ ਸਰੀਰ ਪਰਿਵਾਰ ਮੋਹ, ਇਹ ਤਾਂ ਮਿੱਥਿਆ ਹੀ ਹੈ ਸਾਰੇ। ਭਾਵ ਮਿੱਥਿਆ ਕੀ ਹੁੰਦਾ, ਜੋ ਸੱਚ ਨਾ ਹੋਵੇ ਅਤੇ ਪ੍ਰਤੀਤ ਹੀ ਹੋਵੇ ਉਸਨੂੰ ਕਹੀਏ ਹੈ ਮਿੱਥਿਆ। ਅਤੇ ਇਹ ਮਿੱਥਿਆ ਸਰੀਰਾਂ ਦੇ ਨਾਲ ਮੋਹ ਨਾ ਕਰੇ ਭੁੱਲ ਕੇ, ਜਿਹੜੇ ਕੋਈ ਸਾਧੂ ਹੈ ਸ੍ਰੇਸ਼ਟ ਮਹਾਤਮਾ ਉਹਨਾਂ ਦੇ ਨਾਲ ਹਮੇਸ਼ਾ ਹੀ ਸਨੇਹ ਮੋਹ ਪ੍ਰੇਮ ਪਿਆਰ ਨਿਰਬਾਹੀ ਨਿਭਾਉਣਾ ਕਰੇ, ਨਿਰਬਾਹ ਕਰਨਾ ਕਰੇ। ਭਾਵ ਸੰਤਾਂ ਨਾਲ ਤੋੜ ਨਿਭੇ, ਐਸਾ ਰਹੇ ਮੋਹ ਕਰੇ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਇਸ ਤਰ੍ਹਾਂ ਪ੍ਰੇਮ ਕਰੇ ਸੰਤਾਂ ਨਾਲ। ਮਹਾਰਾਜ ਕਹਿੰਦੇ ਹੈ, ਨਾਨਕ ਕੱਚੜਿਆਂ ਸੋ ਤੋਲ, ਢੂਡ ਸੱਜਣ ਸੰਤ ਪਾਕਿਆਂ, ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਮਾਨਵ ਮਾਹੇ ਮਹਾਤਮ ਕੇ ਬ੍ਰਤ, ਇਹ ਉਹੀ ਅਰਥ। ਮਾਨਵ ਮਾਹੇ ਜਿਹੜੇ ਮਨੁੱਖ ਹੈ ਉਹਨਾਂ ਦੀਆਂ ਜਿਹੜੀਆਂ ਦੇਹਾਂ ਦੇ ਮਾਹੇ ਵਿੱਚ ਜੋ ਮਨੁੱਖਾਂ ਦੇ ਹਾਂ ਮਨੁੱਖਾਂ ਮਾਨਵ ਮਾਹੇ ਮਨੁੱਖਾਂ ਦੇ ਵਿੱਚ ਜਿਹੜੇ ਕੋਈ ਮਹਾਤਮ ਕੇ ਵਰਤ ਮਹਾਤਮਾ ਸੰਤ ਜਾਨ ਮਹਾਂਪੁਰਸ਼ ਹੈ ਉਹਨਾਂ ਦੇ ਵਰਤ ਜਿਹੜੇ ਨਿਯਮ ਕਾਇਮ ਕੀਤੇ ਹੈ, ਕਥਨ ਕੀਤੇ ਹੈ, ਜਾਂ ਉਹਨਾਂ ਨੇ ਆਪ ਧਾਰਨ ਕੀਤੇ ਹੈ। ਧੰਨ ਵਹੀ ਜੇ ਧਰੇ ਜਗ ਮਾਹੀ, ਜੇ ਜਿਹੜਾ ਵੀ ਮਨੁੱਖ ਉਹਨਾਂ ਨਿਯਮਾਂ ਨੂੰ ਜਗਮਈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਧਰੇ ਧਾਰਨ ਕਰਦਾ ਹੈ। ਕਵੀ ਜੀ ਕਹਿੰਦੇ ਧੰਨ ਵਹੀ ਉਹ ਮਨੁੱਖ ਧੰਨਤਾ ਯੋਗ ਹੈ, ਇਹਦਾ ਉਹੀ ਅਰਥ ਉੱਪਰ ਪਹਿਲਾਂ ਹੋ ਚੁੱਕਾ ਹੈ। ਸਵਈਆ ਸੇਸ ਧਰੇ ਧਰਨੀ ਸਿਰ ਮੈਂ, ਪੁਰਾਣਾ ਅਨੁਸਾਰ ਜੋ ਕਥਾ ਹੈ ਉਹ ਇਹ ਹੈ ਕਿ ਸੇਸ ਧਰੇ ਜਿਹੜਾ ਸੇਸ ਨਾਗ ਹੈ ਉਹਨੇ ਆਪਣੇ ਜਿਹੜਾ ਸਿਰ ਸੀਸ ਹੈ ਉਹ ਸੀਸ ਦੇ ਮੈਂ ਕਹੀਏ ਵਿੱਚ ਜਾਂ ਉੱਪਰ ਸੀਸ ਦੇ ਉੱਪਰ ਧਰਨੀ ਧਰਦੀ ਜਿਹੜੀ ਹੈ ਧਰੇ ਧਾਰਨ ਕੀਤੀ ਚੁੱਕੀ ਹੋਈ ਹੈ। ਪੁਰਾਣ ਅਨੁਸਾਰ ਦੱਸਿਆ ਗਿਆ ਹੈ ਵੀ ਸੇਸ਼ ਧਰੀ ਧਰਨੀ ਸਿਰ ਮੈਂ, ਸੇਸ਼ ਨਾਗ ਆਪਣੇ ਸਿਰ ਦੇ ਵਿੱਚ ਜਾਂ ਸਿਰ ਦੇ ਉੱਪਰ ਧਰਨੀ ਧਰਤੀ ਨੂੰ ਧਰੇ ਧਾਰਨ ਕੀਤਾ ਹੋਇਆ ਚੁੱਕਿਆ ਹੋਇਆ ਹੈ। ਅਰ ਸੂਰ ਫਿਰੇ ਸੋ ਸਦਾ ਨਭ ਮਾਹੀ, ਅਰ ਅਤੇ ਜਿਹੜੇ ਸੂਰਜ ਵੀ ਹੈ ਉਹ ਆਪਣੇ ਨਿਯਮ ਅਨੁਸਾਰ ਸਦਾ ਹਮੇਸ਼ਾ ਹੀ ਨਭ ਮਾਹੀ ਆਕਾਸ਼ ਦੇ ਵਿੱਚ ਫਿਰੇ ਫਿਰ ਰਿਹਾ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ। ਵੀ ਵੇਖ ਲਓ ਨਿਯਮ ਅਨੁਸਾਰ ਸ਼ੇਸ਼ ਨਾਗ ਨੇ ਧਰਤੀ ਸਿਰ 'ਤੇ ਰੱਖੀ ਹੋਈ ਹੈ ਅਤੇ ਸੂਰਜ ਸਦਾ ਨਭ ਮਾਹੀ ਕਾਸ਼ ਵਿੱਚ 700 ਮੁੱਖਾਂ ਵਾਲਾ ਚਿੱਟਾ ਰੰਗ ਦਾ ਘੋੜਾ ਲੈ ਕੇ ਰੱਥ ਆਪਣਾ ਫਿਰ ਰਿਹਾ ਹੈ। ਸ਼ੇਸ਼ ਨਾਗ ਦੇ ਬਾਰੇ ਪੁਰਾਣਾਂ ਵਿੱਚ ਐਵੇਂ ਵੀ ਕਥਾ ਆਉਂਦੀ ਹੈ। ਸ਼ੇਸ਼ ਨਾਗ ਇੱਕ ਨਾਗ ਵੰਸ਼ ਹੈ ਜੋ ਪਤਾਲ ਦਾ ਰਾਜਾ ਮੰਨਿਆ ਅਤੇ ਪੁਰਾਣਕ ਕਥਾ ਐਵੇਂ ਆ ਵੀ ਇਹਦੇ 1000 ਸਿਰ ਹਨ। ਉਹਦੇ ਗੁਰਬਾਣੀ 'ਚ ਵੀ ਆਉਂਦਾ, ਦਸਮ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ। ਇਹਦੇ ਵਿੱਚ ਕੋਈ ਸ਼ੰਕਾ ਹੈ ਹੀ ਨਹੀਂ। 1000 ਸਿਰ ਹਨ ਅਤੇ ਜੋ ਵਿਸ਼ਨੂੰ ਭਗਵਾਨ ਦੇ ਉੱਪਰ ਛਾਇਆ ਕਰਦੇ ਹਨ, ਜਿਹੜੇ ਸਿਰ ਫਨ ਹੈ। 2000 ਇਹਦੀ ਰਸਨਾ ਹੈ, ਸੰਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਧੁਰ ਮਨ ਮੋਨਾ ਜਾਨਾ। ਤੋ ਵਿਸ਼ਨੂੰ ਭਗਵਾਨ ਦੇ ਉੱਪਰ ਛਾਇਆ ਕਰਦੇ ਹੈ ਅਤੇ 7 ਪਤਾਲ ਇਹਦੇ ਸਿਰ ਉੱਪਰ ਹਨ। ਕਈ ਦੇਵੇਂ ਕਹਿੰਦੇ ਵਿਸ਼ਨੂੰ ਪੁਰਾਣ ਵਿੱਚ ਵੇਦ ਵਿਆਸ ਜੀ ਲਿਖਦੇ ਹੈ ਕਿ ਜਦ ਕਦੀ ਇਹ ਉਬਾਸੀ ਲੈਂਦਾ ਤਾਂ ਭੁਚਾਲ ਆ ਜਾਂਦਾ। ਇਹ ਉਬਾਸੀ ਐਸੀ ਹਰੇਕ ਕਲਪ ਵਰਿਆਂ ਦੇ ਅੰਤ ਵਿੱਚ ਮੂੰਹ ਵਿੱਚੋਂ ਅੱਗ ਕੱਢਦਾ। ਉਹ ਕਲਪ ਵਰੇ ਕਿੰਨੇ ਹੁੰਦੇ ਵੀ 4,32,00,000,000,000 ਵਰ੍ਹਾ ਜਦੋਂ ਬੀਤਦਾ ਅਤੇ ਅੰਤ ਵਿੱਚ ਇਹ ਮੂੰਹ ਵਿੱਚੋਂ ਅੱਗ ਕੱਢਦਾ, ਜਿਸ ਨਾਲ ਸਾਰੇ ਲੋਕ ਹੀ ਭਸਮ ਹੋ ਜਾਂਦੇ ਹਨ। ਇਹਦਾ ਰੂਪ ਇਉਂ ਵੀ ਦੱਸਿਆ ਕਿ ਇਸ ਦਾ ਉਹਦਾ ਜਿਹਾ ਰੰਗ ਆ ਚਿੱਟਾ ਜਿਹਾ, ਗਲ ਵਿੱਚ ਚਿੱਟੀ ਮਾਲਾ, ਇੱਕ ਹੱਥ ਵਿੱਚ ਹਲ ਲਿਆ ਇਹਨੇ, ਦੂਸਰੇ ਵਿੱਚ ਚੱਟੂ ਹੈ। ਇਸ ਨੂੰ ਅਨੰਤ ਵੀ ਆਖਦੇ ਆ। ਇਹਦੀ ਸ਼ੇਸ਼ ਨਾਗ ਦੀ ਇਸਤਰੀ ਦਾ ਨਾਮ ਅਨੰਤ ਸ਼੍ਰੀਸ਼ਾ ਹੈ, ਪੁਰਾਣਾਂ ਵਿੱਚ ਜਿਵੇਂ ਲਿਖਿਆ। ਕਈ ਤਾਂ ਵਿਸ਼ਨੂੰ ਨੂੰ ਵਾਸਕ ਨਾਗ ਮੰਨੀ ਜਾਂਦੇ, ਪਰ ਨਹੀਂ, ਵਾਸਕ ਨਾਗ ਵੱਖਰਾ ਹੈ। 8 ਪ੍ਰਕਾਰ ਦੇ ਨਾਗ ਮੁੱਖ ਅਤੇ ਵਿਸ਼ ਜਿਹੜਾ ਸ਼ੇਸ਼ ਨਾਗ ਵੱਖਰਾ ਹੈ। ਪੁਰਾਣਾਂ ਵਿੱਚ ਇਹ ਜਿਹੜੀ ਲਿਖਿਆ ਅਤੇ ਦਸਮ ਗ੍ਰੰਥ ਸਾਹਿਬ ਵਿੱਚ ਵੀ ਮਹਾਰਾਜ ਜੀ ਨੇ ਲਿਖਿਆ ਹੀ ਹੈ। ਕਸ਼ਪ ਜਿਹੜਾ ਦਸ਼ਪਤੀ ਰਾਜਾ ਸੀ ਜੀ, 10,000 ਲੜਕੀ ਜਿਹਨੇ ਆਪਣੀ ਧਿਆਨ ਕੀਤੀ ਸੀ, ਅਤੇ ਕਸ਼ਪ ਰਿਸ਼ੀ ਨਾਲ ਦੀ ਲੜਕੀਆਂ ਦੀ ਸ਼ਾਦੀ ਹੋਈ, ਜਿਹਦੇ ਵਿੱਚ ਕਦਰੂ ਸੀ ਜੋ ਲੜਕੀ, ਉਹਦੇ ਘਰ ਨਾਗ ਹੋਏ ਸਨ। ਦਿੱਤੀ ਅਦਿੱਤੀ ਕਦਰੂ ਦੀ ਲੜਕੀਆਂ ਸਨ, ਜਿਹੜੀ ਕਦਰੂ ਸੀ ਉਹਦੇ ਘਰ ਨਾਗ ਪੈਦਾ ਹੋਏ, ਉਹਦਾ ਪੁੱਤਰ ਮੰਨਿਆ ਇਹਨੂੰ। ਅਤੇ ਬਲਰਾਮ ਜੋ ਕ੍ਰਿਸ਼ਨ ਭਗਵਾਨ ਦੇ ਵੱਡੇ ਭਾਈ ਸਨ, ਉਹਦਾ ਹੀ ਅਵਤਾਰ ਦੱਸਿਆ ਇਹਨਾਂ ਨੂੰ, ਸ਼ੇਸ਼ ਨਾਗ ਨੂੰ। ਜਿਹੜਾ ਬਲਰਾਮ ਸ਼ੇਸ਼ ਨਾਗ ਹੈ ਉਹਦਾ ਅਵਤਾਰ ਬਲਰਾਮ ਨੂੰ ਕਿਹਾ ਹੈ। ਇਹਦੀ ਜਿਹੜੀ ਕੁੰਜ ਆ ਉਹਨੂੰ ਮਣੀ ਦੀਪ ਕਹਿੰਦੇ ਹੈ। ਇਹਦੇ ਘਰ ਨੂੰ ਮਣੀ ਭਿੱਤ ਜਾਂ ਮਣੀ ਮੰਡਪ ਆਖਦੇ ਹਨ। ਪੁਰਾਣਾਂ ਵਿੱਚ ਹੋਰ ਬਹੁਤ ਕੁਝ ਲਿਖਿਆ ਹੋਇਆ ਹੈ। ਧਾਰ ਗਦਾ ਅਬ ਲਓ ਹਰ ਜੀ, ਨਿਯਮ ਦੀ ਗੱਲ ਹੀ ਕਰਦੇ ਹਾਂ ਵੀ ਵੇਖ ਲਓ ਵਿਸ਼ ਹਰ ਜੀ ਜੋ ਵਿਸ਼ਨੂੰ ਭਗਵਾਨ ਜੀ ਹਨ, ਅਬ ਲਓ ਹੁਣ ਤੱਕ ਆਪਣੇ ਮੋਢੇ 'ਤੇ ਜਾਂ ਹੱਥ ਵਿੱਚ ਲੈ ਕੇ ਜਿਹੜੀ ਗਦਾ ਗੁਰਜ ਹੈ ਧਾਰ, ਉਹਨੂੰ ਧਾਰਿਆ ਹੋਇਆ ਭਾਵ ਰੱਖ ਕਰਕੇ ਧਾਰ ਕਰਕੇ, ਬਲ ਦੁਆਰ ਰਹੇ ਸੋ ਪਤਾਲ ਕੇ ਮਾਹੀ, ਪਤਾਲ ਕੇ ਮਾਹੀ ਪਤਾਲ ਕੇ ਦਰਦ ਦੇ। ਪਤਾਲ ਦੇ ਵਿੱਚ ਬਲ ਰਾਜਾ ਜਿਹੜਾ ਸੀ ਉਹਦੇ ਦੁਆਰ ਬੂਹੇ ਤੇ ਖਲੋ ਰਹੇ ਹੈ ਰਹੇ ਹਨ। ਤੇ ਧਾਰ ਗਦਾ ਬਲੋਹਰ ਜੀ ਭਗਵਾਨ ਵਿਸ਼ਨੂੰ ਜੀ ਹੁਣ ਤੱਕ ਗੁਰਜ ਧਾਰ ਕੇ ਬਲ ਰਾਜ ਦੇ ਦੁਆਰ ਦੇ ਜੋ ਸੱਤਵੇਂ ਪਤਾਲ 'ਚ ਧਸਿਆ ਹੋਇਆ ਸੀ ਪਤਾਲ ਦੇ ਵਿੱਚ ਖੜ੍ਹੇ ਹੋ ਰਹੇ ਦਰਵਾਜ਼ੇ ਦੇ ਪਹਿਰਾ ਦੇ ਰਹੇ ਹੈ। ਕਈਆਂ ਦਾ ਦੇਵੇਂ ਕਹਿਣਾ ਵੀ ਤਿੰਨੇ ਦੇਵਤੇ ਹੀ ਚਾਰ ਚਾਰ ਮਹੀਨੇ 1 ਸਾਲ ਦਾ ਪਹਿਰਾ ਦਿੰਦੇ ਹਨ। ਪੁਰਾਣਾਂ ਵਿੱਚ ਇਹਦੇ ਵੀ ਕਥਾ ਨਹੀਂ ਆਉਂਦੀ ਕਿ ਬਲ ਰਾਜਾ ਜਿਹੜਾ ਸਤਯੁਗ ਦੇ ਭਗਤ ਪ੍ਰਹਿਲਾਦ ਜੀ ਦਾ ਪੋਤਰਾ ਅਤੇ ਭਗਤ ਪ੍ਰਹਿਲਾਦ ਜੀ ਦੇ ਪੁੱਤਰ ਵਿਰੋਚਨ ਦਾ ਪੁੱਤਰ ਸੀ। ਇਹ ਜੋ ਬਲ ਰਾਜਾ ਵਿੰਧਿਆਵਲੀ ਦੇ ਉਦਰ ਤੋਂ ਪੈਦਾ ਹੋਇਆ ਇਹ ਐਸਾ ਪ੍ਰਤਾਪੀ ਰਾਜਾ ਸੀ ਕਿ ਇਸਨੇ ਇੰਦਰ ਨੂੰ ਜਿੱਤ ਕੇ ਤਿੰਨਾਂ ਲੋਕਾਂ ਵਿੱਚ ਹੀ ਆਪਣਾ ਰਾਜਭਾਗ ਸਥਾਪਿਤ ਕੀਤਾ। 101 ਅਸਵਾਂ ਵਿੱਚ ਜਾ ਕੀਤਾ ਸੀ ਇਹਨੇ। ਦੇਵਤਿਆਂ ਦੇ ਆਖੇ ਲਾ ਕੇ ਵਿਸ਼ਨੂੰ ਭਗਵਾਨ ਨੇ ਇੰਦਰ ਦੇ ਕਹਿਣ ਕਰਕੇ ਬਲ ਰਾਜ ਨੂੰ ਛਾਣ ਲਈ ਵਾਮਣ ਅਵਤਾਰ ਜਿਹੜਾ ਭਾਵ 52 ਗੁੰਗਲਾਂ ਦਾ ਅਚੱਪੇ ਦਰਾਂ ਰੁੱਖ ਕਰਕੇ ਚੱਪੇ ਰੁੱਖ ਅਤੇ ਅਵਤਾਰ ਧਾਰਨ ਕੀਤਾ ਸੀ ਅਤੇ ਬਾਲ ਰਾਜੇ ਤੋਂ 250 ਕਰਮਾਂ ਜ਼ਮੀਨ ਮੰਗੀ ਸੀ। ਸਾਖੀ ਲਮੇਰੀ ਧੂਕ ਮਾਤਰ ਬਾਲ ਰਾਜੇ ਨੇ ਦੈਂਤ ਗੁਰੂ ਸ਼ੁਕਰਚਾਰੀਏ ਦਾ ਜਿਹੜਾ ਇਹ ਤਾਂ ਗੁਰੂ ਸੀ ਬਾਲ ਰਾਜ ਦਾ ਦੈਂਤ ਗੁਰੂ ਉਹਨੇ ਵਰਜਿਆ ਵੀ ਇਹ ਵਿਸ਼ਨੂੰ ਛਲ ਲਿਆ ਹੈ ਪਰ ਇਹ ਬਾਲ ਰਾਜਾ ਕਹਿੰਦਾ ਵੀ ਜੇ ਵਿਸ਼ਨੂੰ ਮੰਗਤਾ ਬਣ ਕੇ ਮੇਰੇ ਦਰ 'ਤੇ ਆ ਗਏ ਕਾਹਦਾ ਘਾਟਾ। ਸ਼ੁਕਰਾਚਾਰੀ ਨੇ ਬੜਾ ਵਰਜਿਆ ਵਰਜਨ ਤੋਂ ਵੀ ਇਹ ਜ਼ਮੀਨ ਦਾ ਸੰਕਲਪ ਵਾਮਣ ਭਗਤਾ ਨੂੰ ਦੇ ਦਿੱਤਾ ਇਹਨੇ ਅਤੇ ਵਾਮਣ ਨੇ ਅਵਤਾਰ ਨੇ ਆਪਣਾ ਸਰੀਰ ਵਧਾ ਕੇ ਉਸ ਵੇਲੇ 2 ਕਦਮਾਂ ਨਾਲ ਹੀ ਪ੍ਰਿਥਵੀ ਦੇ ਆਕਾਸ਼ ਮਿਲ ਲਏ। 3ਜਾ ਕਦਮ ਬਚਿਆ ਕਹਿੰਦੇ ਹੁਣ ਕੀ ਕਰੀਏ ਦੱਸ ਰਾਜਾ। ਅਤੇ ਕਹਿੰਦਾ ਵੀ ਮਹਾਰਾਜ ਤਾਂ ਮੇਰਾ ਸਰੀਰ ਹੀ ਕਹਿੰਦੇ ਲੇਟ ਫਿਰ ਬਾਲ ਰਾਜ ਦਾ ਸਰੀਰ ਜਿਹੜਾ ਸੀ ਉਹ ਲੈ ਲਿਆ 3ਜੇ ਕਦਮ ਵਿੱਚ ਵਾਧੀ ਕਰਮ ਸੀ ਅਤੇ ਧਰਤੀ ਦੇ ਹੇਠਾਂ 7ਵੇਂ ਪਤਾਲ 'ਚ ਧੱਸ ਦਿੱਤਾ। ਇਹਦੀ ਭਗਤੀ ਵੇਖ ਕੇ ਬਾਲ ਜਿਹੜਾ ਸੀ ਬਾਲ ਨੂੰ ਪਤਾਲ ਦਾ ਰਾਜਾ ਥਾਪਿਆ ਅਤੇ ਉਹਦੀ ਬੇਨਤੀ ਅਨੁਸਾਰ ਉਹਦਾ ਦੁਆਰਪਾਲ ਹੋ ਕੇ ਰਹਿਣਾ ਅੰਗੀਕਾਰ ਕੀਤਾ। ਆਪ ਭਗਵਾਨ ਚੱਲੇ ਉਹਨੇ ਚਰਨ ਫੜ ਲਏ ਸੀ ਮਹਾਰਾਜ ਕਿੱਥੇ ਜਾਂਦੇ ਹੁਣ ਦੇ ਵਾਅਦਾ ਕੀਤਾ ਅਤੇ ਵੇਦਾਂ ਦੀਆਂ ਸੁਰਤੀਆਂ ਸੁਣਾਵਾਂਗੇ ਸੁਣਾਓ ਇੱਥੇ ਬੈਠੇ ਬੈਠੇ ਛੱਡ ਕੇ ਨਾ ਜਾਓ। ਭਗਤ ਨਾਮਦੇਵ ਜੀ ਕਹਿੰਦੇ ਨਾਮ ਕਹੇ ਭਗਤ ਬਸ ਕੇ ਸਵ ਅਜੂ ਬਲ ਕੇ ਦੁਆਰ ਕਰੋ ਵੀ ਹਜੇ ਵੀ ਭਗਵਾਨ ਇਹਦੇ ਦਰ 'ਤੇ ਖੜ੍ਹੇ ਬਲ ਰਾਜੇ ਦੇ ਕਰੋ ਹਾਂ ਢਾਈ ਧਰਤੀ ਮੰਗੀ ਬਾਵਨ ਰੂਪ ਬਹਾਨੇ। ਇਹ ਸਤਿਗੁਰ ਦੀ ਬਾਣੀ ਦੇ ਪ੍ਰਮਾਣ ਵੀ ਆ। ਪੁਰਾਣ ਨਾਲੇ ਲੋਕਾਂ ਦੇ ਮਿੱਥਿਆ ਗੁਰਬਾਣੀ 'ਚ ਨਹੀਂ ਨਾ ਮਿੱਥਿਆ ਸਤਿਗੁਰੂ ਵੀ ਇਸ ਗੱਲ ਦੀ ਗਵਾਹੀ ਭਰਦੇ। ਧਾਰ ਗਦਾ ਅਬਲਾ ਹਰ ਜੀ ਵੇਖ ਲਓ ਭਗਵਾਨ ਜੀ ਹੁਣ ਤੱਕ ਗਦਾ ਗੁਰਜ ਹੱਥ ਵਿੱਚ ਧਾਰ ਕੇ ਬਲ ਦੁਆ ਰਹੇ ਸੋ ਪਤਾਲ ਕੇ ਮਾਹੀ 7ਵੇਂ ਪਤਾਲ ਦੇ ਵਿੱਚ ਬਲ ਰਾਜ ਦੇ ਦੁਆਰ ਦਰਵਾਜ਼ੇ 'ਤੇ ਖੜ੍ਹੇ ਹੋ ਰਹੇ ਹੈ ਪਹਿਰਾ ਦੇ ਰਹੇ ਹੈ ਅਜੂ ਬਲ ਕੇ ਦੁਆਰ ਖਰੋ ਹਨ। ਘੋਰ ਹਲਾਹਲ ਲੋਕ ਜਰੇ ਜਦੋਂ ਸਮੁੰਦਰ ਰਿੜਕਣ ਵੇਲੇ ਉਸ ਵਿੱਚੋਂ ਘੋਰ ਹਲਾਹਲ ਜਿਹੜੀ ਭਿਆਨਕ ਦੁੱਖ ਦੇਣ ਵਾਲੀ ਜ਼ਹਿਰ ਨਿਕਲੀ ਸੀ ਅਤੇ ਲੋਕ ਜਰੇ ਅਤੇ ਜਿਸ ਨਾਲ ਲੋਕ ਬਹੁਤ ਜਰੇ ਕਹੀਏ ਸੜਨ ਦੁਖੀ ਹੋਣ ਲੱਗੇ ਸੀ ਤਦੋਂ ਇਹ ਕਿਹਾ ਗਿਆ ਸੀ ਵੀ ਜੈਨ ਕੌਣ ਧਾਰਨ ਕਰੇਗਾ ਦ੍ਰਿੜ ਸ਼ੰਕਰ ਨੀਤ ਧਰੇ ਗਰ ਮਾਹੀ। ਅਤੇ ਉਦੋਂ ਭਗਵਾਨ ਜੀ ਨੇ ਕਿਹਾ ਵੀ ਇਹਦੇ ਮਹਾਦੇਵ ਸ਼ਿਵ ਜੀ ਹੀ ਕਰ ਸਕਦਾ ਹੈ। ਤਦੋਂ ਮਹਾਦੇਵ ਕਹਿਣੇ ਕਰਕੇ ਨਾ ਇਹ ਮਨਾ ਕਰਨ ਜੋਗੇ ਸ਼ਿਵ ਜੀ ਜਿਸ ਕਰਕੇ ਕਹਿੰਦੇ ਆ ਦ੍ਰਿੜ ਸ਼ੰਕਰ ਨੀਤ ਧਰੇ ਗਰ ਮਾਹੀ शंकर जो शिव जी है उन्हें जहर वेख लो नीत सदा लई दृढ़ पक्की तरह करके अपनी अपने घर गले माही कहिए विच धरे रख लैणा कीती सी। जदों कहा भी इहनूं कौन धारण करेगा वो क्योंकि किसी ने चंद्रमा लै लिया किसी ने ऐरावत हाथी लै लिया किसी ने शंख किसी ने सवट किसी ने मणि दैंत शराब लै गए कुछ अमृत देवते अमृत लै गए जहर नूं कोई है जहर वल कोई ना होवे फिर कहिंदे वी इह तां महादेव ही कर सकदा। ते भगवान दे कहने करके वेखो शंकर जी शिव जी ने नित सदा वास्ते जिहड़ी ओह जहर सी अपने घर माही गल दे विच दृढ़ पक्के तौर ते धरे रख लैणा कीती ते नीलकंठ नाम पै गया सी। प्राण समान धरे व्रत को इत्यादिक महान पुरखां ने अपने प्राण समान स्वासां दे तुल धरे व्रत को जिहड़े व्रत निजम महात्मा संतां गुरु पीरां दे उन्हां निजमां नूं धरे धारण करके रखिया ਹੋਇਆ ਸੀ ਅਤੇ ਅੱਜ ਵੀ ਕਮਾਈ ਵਾਲਿਆਂ ਨੇ ਰੱਖਿਆ ਹੋਇਆ ਹੈ। ਦੁੱਖ ਦੂਰ ਦੁੱਖ ਭੂਰ ਭਏ ਵਰਤ ਡਾਰਤ ਨਾਹੀਂ ਭਾਵੇਂ ਉਹਨਾਂ ਨੂੰ ਜੀਵਨ ਕਾਲ ਵਿੱਚ ਭੂਰ ਬਹੁਤੇ ਜਿਹੜੇ ਦੁੱਖ ਵੀ ਪ੍ਰਾਪਤ ਭਏ ਗਏ ਹੋਏ ਪਰ ਫਿਰ ਵੀ ਉਹਨਾਂ ਨੇ ਆਪਣੇ ਜਿਹੜੇ ਵਰਤ ਨਿਯਮਾਂ ਹਨ ਉਹਨਾਂ ਨੂੰ ਡਾਰਤ ਕਹੀਏ ਛੱਡਿਆ ਤਿਆਗਿਆ ਨਾ ਹੀ ਨਹੀਂ ਸੀ ਅਤੇ ਨਾ ਉਹ ਤਿਆਗਦੇ ਨਾ ਤਿਆਗਦੇ ਹਨ ਨਾ ਤਿਆਗਣਗੇ। ਪਰ ਜਿਹੜੇ ਪਰਮਾਦੀ ਮਨੁੱਖ ਹੈ ਨਾ ਐਵੇਂ ਹੁਲੜਬਾਜ਼ੀ ਵਾਲੇ ਸਾਡੇ ਵਰਗੇ ਥੋੜ੍ਹੇ ਜਿਹੇ ਕਸ਼ਟ ਆਉਣ ਤਾਂ ਉਹ ਆਪਣਾ ਸਾਰਾ ਨਿਯਮ ਹੀ ਛੱਡ ਦਿੰਦੇ ਮਾੜੀ ਜਿਹੀ ਸਰੀਰ 'ਚ ਢਿੱਲੇ ਆਈ ਆਈ ਨਿਤਨੇਮ 'ਚ ਫਰਕ ਕੋਈ ਗੱਲ ਹੋ ਗਈ ਸੇਵਾ 'ਚ ਫਰਕ ਮਾੜੀ ਮਾੜੀ ਗੱਲ ਤੋਂ ਹੀ ਨਿਯਮ ਆਪਣੇ ਭੰਗ ਕਰ ਦਿੰਦੇ ਆ ਆਪਣੇ ਨੇਮ 'ਚ ਫਰਕ ਪਾ ਦਿੰਦੇ ਆ। ਪਰ ਜਿਹੜੇ ਕਮਾਈ ਵਾਲੇ ਮਹਾਂਪੁਰਖ ਆ ਪ੍ਰਾਣ ਸਮਾਨ ਧਰੇ ਵਰਤ ਕੋ ਪਹਿਲੇ ਮਹਾਂਪੁਰਖਾਂ ਵਿੱਚ ਲਾਏ ਹੋਏ ਵਰਤ ਨਿਯਮਾਂ ਨੂੰ ਪ੍ਰਾਣਾਂ ਦੇ ਸਮਾਨ ਵੀ ਸਾਡਾ ਇਹ ਧਰਮ ਹੀ ਹੈ ਇਸ ਤਰ੍ਹਾਂ ਧਰੇ ਧਾਰ ਲੈਣਾ ਕਰਦੇ ਆ ਅਤੇ ਉਹਨਾਂ ਧਾਰਨ ਕਰਕੇ ਰੱਖਿਆ ਹੋਇਆ ਹੈ। ਦੁੱਖ ਭੂਰ ਪਏ ਜੇ ਦੁੱਖ ਉਹਨਾਂ 'ਤੇ ਬਹੁਤੇ ਵੀ ਜੀਵਨ ਵਿੱਚ ਰਹਿੰਦਿਆਂ ਪ੍ਰਾਪਤ ਹੋਏ ਹੋਣ ਵਰਤ ਡਾਰਤ ਨਹੀਂ ਉਹ ਵਰਤ ਨਿਯਮ ਮਹਾਂਪੁਰਸ਼ਾਂ ਦੇ ਚਲਾਏ ਹੋਏ ਰੀਤੀ ਮਰਿਆਦਾ ਨੂੰ ਡਾਰਤ ਛੱਡਦੇ ਨਹੀਂ ਹੈ ਐਸੀਆਂ ਬੇਅੰਤ ਸਿੱਖਾਂ ਦੀਆਂ ਸਾਖੀਆਂ ਹਨ। ਸਵਈਆ ਬਿਨ ਨਾਉ ਗਏ ਜਮ ਕੇ ਪੁਰਖੋ ਪਰਮਾਤਮਾ ਦੇ ਨਾਉ ਜਿਹੜਾ ਨਾਮ ਹੈ ਨਾਮ ਜਪਣ ਤੋਂ ਬਿਨਾਂ ਬਗੈਰ ਉਹ ਜਿਹੜੇ ਮਨੁੱਖ ਹੈ ਜਮ ਕੇ ਪੁਰਖੋ ਜਮ ਧਰਮ ਰਾਜਾ ਹੈ ਜੋ ਧਰਮ ਰਾਜੇ ਦੇ ਪੁਰਖੋ ਨਗਰ ਨੂੰ ਭਾਵ ਜਮਪੁਰੀ ਵਿੱਚ ਗਏ ਹਨ ਕੌਣ ਜਗ ਭੋਗਨ ਕੀ ਜਿਨ ਗੈਲ ਲਈ ਜਿਨ੍ਹਾਂ ਨੇ ਜਗ ਸੰਸਾਰ ਦੇ ਅੰਦਰ ਸਿਰਫ ਅਤੇ ਸਿਰਫ ਵਿਸ਼ਿਆਂ ਭੋਗਾਂ ਦੀ ਪਦਾਰਥਾਂ ਨੂੰ ਭੋਗਣ ਕੀ ਭੋਗਾਂ ਦੀ ਹੀ ਜਿਹੜੀ ਗੈਲ ਪਗਡੰਡੀ ਰਸਤੀ ਰਸਤਾ ਲਿਆ ਲਈ ਕੀ ਲਿਆ ਹੋਇਆ ਹੈ ਜਿਨ੍ਹਾਂ ਨੇ ਪਗਡੰਡੀ ਲਈ ਹੋਈ ਹੈ। ਬਿਨਾਂ ਨਾਉ ਗਏ ਜਮ ਕੇ ਪੁਰਖੋ ਬਿਨਾਂ ਨਾਮ ਤੋਂ ਉਹ ਪੁਰਸ਼ ਜਮੀ ਜਮਾਂ ਦੀ ਪੂਰੀ ਭਾਵ ਜਮਪੁਰੀ ਨਰਕ ਨੂੰ ਗਏ ਹੈ ਜਗ ਭੋਗਨ ਕੀ ਦਿਨ ਗੈਲ ਲਈ ਸੰਸ ਜਿਨ੍ਹਾਂ ਪੁਰਸ਼ਾਂ ਨੇ ਸੰਸਾਰ ਦੇ ਭੋਗਾਂ ਵਿਸ਼ਿਆਂ ਪਦਾਰਥਾਂ ਦੀ ਪਗਡੰਡੀ ਲਈ ਹੋਈ ਪਿਆ ਜਗ ਮਿੱਠਾ ਅਗਲਾ ਕਿ ਡਿੱਠਾ ਖਾਓ ਪੀਓ ਐਸ਼ ਕਰੋ ਹਰ ਕੇ ਪੁੰਨ ਪੰਥ ਚਲੇ ਨਰ ਜੇ ਪੁੰਨ ਫਿਰ ਜੇ ਜਿਹੜੇ ਨਰ ਪੁਰਸ਼ ਹਰ ਪਰਮਾਤਮਾ ਦੇ ਪੰਥ ਰਸਤੇ ਦੇ ਉੱਪਰ ਚੱਲੇ ਆ ਜਾਂ ਚੱਲਦੇ ਹਨ ਅਤੇ ਔਰ ਭੋਗਣ ਕੋ ਦ੍ਰਿੜ ਪੀਠ ਦਈ ਅਤੇ ਆਪਣੇ ਔਰ ਜਿਹੜਾ ਹਿਰਦੇ ਅੰਦਰੋਂ ਸੰਸਾਰ ਦੇ ਜਿਹੜੇ ਵਿਸ਼ੇ ਹੈ ਵਿਸ਼ਿਆਂ ਦੇ ਭੋਗਣ ਭੋਗ ਹੈ ਪਦਾਰਥਾਂ ਦੇ ਭੋਗ ਹੈ ਅਤੇ ਇਹਨਾਂ ਪਦਾਰਥਾਂ ਭੋਗ ਦੇ ਵਿਸ਼ਿਆਂ ਦੇ ਭੋਗਾਂ ਵੱਲੋਂ ਜਿਨ੍ਹਾਂ ਨੇ ਦ੍ਰਿੜ ਪੱਕੀ ਤਰ੍ਹਾਂ ਪੀਠ ਪਿੱਠ ਦੇ ਦਿੱਤੀ ਹੈ ਵੀ ਇਹ ਸਾਡੇ ਸੁੱਖ ਰੂਪ ਨਹੀਂ ਹੈ ਪਰ ਹਰ ਕੇ ਪੁੰਨ ਪੰਥ ਚੱਲੇ ਨਰ ਜੇ ਜਿਹੜੇ ਪੁਰਸ਼ ਵਾਹਿਗੁਰੂ ਪਰਮਾਤਮਾ ਦੇ ਰਸਤੇ ਉੱਪਰ ਚੱਲੇ ਆ ਜਾਂ ਚੱਲਦੇ ਆ ਉਹਨਾਂ ਨੇ ਔਰ ਭੋਗਾਂ ਹਿਰਦੇ ਵਿੱਚ ਜਿਹੜੇ ਭੋਗਾਂ ਪਦਾਰਥਾਂ ਦੇ ਜਿਹੜੇ ਸੁੱਖ ਹੈ ਉਹਨਾਂ ਨੂੰ ਦ੍ਰਿੜ ਪੀਠ ਦੇ ਦ੍ਰਿੜ ਪੱਕੀ ਤਰ੍ਹਾਂ ਨਾਲ ਪੀਠ ਦੇ ਦਿੱਤੀ ਹੈ ਵੀ ਇਹ ਸਾਡੇ ਕੰਮ ਨਹੀਂ ਹੈ ਤਿਨਕੇ ਯਸ ਸੋ ਸਭ ਭੂਮ ਬਾਰੀ ਤਿਨਕੇ ਐਸੇ ਮਹਾਂਪੁਰਸ਼ਾਂ ਦੇ ਤਿਨਕੇ ਇਹੋ ਜਿਹੇ ਮਹਾਂਪੁਰਸ਼ ਜਿਹੜੇ ਹਨ ਉਨ ਤਿਨਕੇ ਕਹੀਏ ਉਹਨਾਂ ਦੇ ਜਸ ਸੌ ਜਸ ਨਾਲ ਸਭ ਭੂਮ ਭਰੀ ਸਾਰੀ ਜਿਹੜੀ ਭੂਮ ਧਰਤੀ ਹੈ ਭਰੀ ਉਹ ਭਰੀ ਹੋਈ ਹੈ ਅਤੇ ਅਬ ਲਓ ਤੇ ਨਾਮ ਕਥਾ ਸੁਣਈ ਹੁਣ ਤੱਕ ਅਬ ਲਓ ਹੁਣ ਤੱਕ ਤੇ ਨਾਮ ਉਹਨਾਂ ਦੇ ਨਾਮ ਤੇ ਅਰਥ ਉਹਨਾਂ ਦੇ ਨਾਮ ਦੀ ਜਿਹੜੀ ਕਥਾ ਕਹਾਣੀ ਹੈ ਲੋਕਾਂ ਵਿੱਚ ਸੁਣਈ ਸੁਣਾਈ ਜਾਂਦੀ ਹੈ ਗੁਰੂ ਸਾਹਿਬ ਵੀ ਕਹਿੰਦੇ ਆ ਵੀ ਸੁਣ ਸਾਖੀ ਮਨ ਜਪ ਪਿਆਰ ਮਨ ਪਿਆਰ ਨਾਲ ਸਾਖੀ ਸੁਣ ਬੜੀ ਵੱਡੀ ਗਵਾਹੀ ਹੈ ਪਰਮੇਸ਼ਰ ਦੇ ਨਾਲ ਮਿਲਣ ਵਾਲਿਆਂ ਦੀ ਮਨ ਕਹਿੰਦਾ ਕਿਹੜੀ ਮਹਾਰਾਜ ਪ੍ਰਮਾਣ ਦਓ ਅਤੇ ਗੁਰੂ ਸਾਹਿਬ ਕਹਿੰਦੇ ਆ ਜਾਮਲ ਉਧਰਿਆ ਕਹਿ ਕਵਾਰ ਵਾਲਮੀਕ ਹੋਆ ਸਾਧ ਸੰਗ ਧਰੂ ਕਉ ਮਿਲਿਓ ਹਰ ਨਿਸੰਗ ਇਹ ਹੈ ਭਾਈ ਇੱਧਰ ਆ ਜਾ ਸਾਖੀ ਸੁਖ ਸੁਣ ਮਨਾ ਉਹੀ ਗੱਲ ਕਵੀ ਕਹਿੰਦੇ ਵੀ ਅਬ ਲਓ ਅਤੇ ਨਾਮ ਕਥਾ ਸੁਣਾਈ ਹੁਣ ਤੱਕ ਉਹਨਾਂ ਦੇ ਨਾਮ ਦੀ ਜਿਹੜੀ ਕਥਾ ਸੁਣਾਈ ਸੁਣਾਈ ਜਾਂਦੀ ਹੈ ਵੀ ਉਹ ਐਸੇ ਮਹਾਨ ਪੁਰਸ਼ ਹੋਏ ਹੈ ਜਿਨ੍ਹਾਂ ਨੇ ਸੰਸਾਰ ਦੀ ਭੋਗਾਂ ਨੂੰ ਪਿੱਠ ਦੇ ਦਿੱਤੀ ਸੀ ਅਤੇ ਵਾਹਿਗੁਰੂ ਦੇ ਮਾਰਗ ਵਿੱਚ ਚੱਲੇ ਸਨ ਅੰਤਕਾਲ ਨਾਰਾਇਣ ਸੋਦਾਈ ਅਜਾਮਲ ਨੂੰ ਮਨ ਰੇ ਹਰ ਕੇ ਅਬ ਪੰਥ ਚਲੋ ਇਸ ਕਰਕੇ ਕਵੀ ਜੀ ਆਪਣੇ ਮਨ ਨੂੰ ਕਹਿੰਦੇ ਹੈ ਕਿ ਮਨ ਰੇ ਹੇ ਰੇ ਅਰਥ ਹੇ ਪਿਆਰੇ ਮਨਾ ਤੂੰ ਅਬ ਹੁਣ ਹਰ ਜੋ ਪਰਮਾਤਮਾ ਹੈ ਉਹ ਪਰਮਾਤਮਾ ਦੇ ਹਰ ਕੇ ਪਰਮਾਤਮਾ ਦੇ ਪੰਥ ਜਿਹੜਾ ਰਸਤਾ ਉਹ ਕਿਹੜਾ ਭਗਤੀ ਰੂਪੀ ਸਤਸੰਗਤ ਰੂਪੀ ਸੇਵਾ ਰੂਪੀ ਨਾਮ ਜਪਣ ਰੂਪੀ ਇਹ ਜਿਹੜਾ ਰਸਤਾ ਉਸ ਉੱਪਰ ਚੱਲੋ ਕਹੀਏ ਚੱਲਣਾ ਕਰ ਜਗ ਪਾਛਲ ਆਪ ਗਈ ਸੋ ਗਈ ਕਿਉਂਕਿ ਜਿਹੜੀ ਤੇਰੀ ਜਗ ਪਾਛਲ ਸੰਸਾਰ ਅੰਦਰ ਰਹਿੰਦਿਆਂ ਪਾਛਲ ਜਿਹੜੀ ਪਿਛਲੀ ਆਪ ਉਮਰ ਹੈ ਅਤੇ ਉਹ ਲੰਘ ਗਈ ਹੈ ਸੋ ਗਈ ਉਹ ਤਾਂ ਹੁਣ ਲੰਘ ਗਈ ਹੈ ਅਤੇ ਕੀ ਕਰੀ ਜੋ ਗਈ ਸੋ ਗਈ ਸੰਸਾਰ ਵਿੱਚ ਰਹਿੰਦਿਆਂ ਜਿਹੜੀ ਪਿਛਲੀ ਉਮਰ ਉਹਦੀ ਚਲੀ ਗਈ ਅਤੇ ਸੋ ਗਈ ਚਲੋ ਕੋਈ ਗੱਲ ਨਹੀਂ ਚਲੀ ਗਈ ਜਿਹੜੀ ਬਾਕੀ ਰਹਿੰਦੀ ਹੈ ਉਹਨੂੰ ਤਾਂ ਸਵਾਲ ਨਾ ਕਰ ਉਹਨੂੰ ਤਾਂ ਨਾ ਗਵਾ ਬੀਤ ਜੈ ਜਨਮਾਂ ਕਾਜ ਰੇ ਨਾਮ ਬਿਨਾਂ ਕੀ ਹੈ ਕੁਝ ਵੀ ਨਹੀਂ ਹੈ ਉਹ ਉਮਰ 'ਤੇ ਆਪਣੀ ਲੇਖੇ ਲਾਉਣਾ ਕਰ ਵੀ ਮੇਰੇ ਮਨ ਹਰ ਕੇ ਪੰਥ ਜਦੋਂ ਹੁਣ ਤੂੰ ਸਮਝ ਜਾ ਅਤੇ ਵਾਹਿਗੁਰੂ ਦੇਵ ਭਾਵ ਭਗਤੀ ਦੇ ਰਸਤੇ 'ਤੇ ਚੱਲੋ ਚੱਲਣਾ ਕਰ ਸੰਸਾਰ ਵਿੱਚ ਰਹਿੰਦਿਆਂ ਜਿਹੜੀ ਪਿਛਲੀ ਪਾਛਲਾ ਪਿਛਲੀ ਉਮਰ ਹੈ ਆਪਦਾ ਅਰਥ ਉਮਰ ਉਹ ਚਲੀ ਗਈ ਹੈ ਸੋ ਗਈ ਉਹ ਗਈ ਹੈ ਅਤੇ ਗਈ ਜਾਣ ਦੇ ਗਈ ਰਹਿਣ ਦੇ ਅੱਗੋਂ ਸਵਾਲ ਨਾ ਕਰ ਜੋ ਬਚੀ ਹੈ ਸਵਈਆ ਰਿਖ ਨਾਰ ਤਰੀ ਕਪ ਰੀਛ ਤਰੇ ਦੇਖੋ ਰਾਮ ਨਾਮ ਦੇ ਆਸਰੇ ਲਾ ਕੇ ਜਿਹੜੀ ਰਿਖ ਗੌਤਮ ਰਿਖੀ ਸੀ ਉਹਦੀ ਘਰ ਵਾਲੀ ਨਾਰ ਦੀ ਇਸਤਰੀ ਜਿਹੜੀ ਅਹਿੱਲਿਆ ਸੀ ਅਤੇ ਜੋ ਗੌਤਮ ਰਿਖੀ ਦੇ ਸਰਾਪ ਕਰਕੇ ਸਿਲਾ ਬਣੀ ਹੋਈ ਸੀ ਅਤੇ ਜਦੋਂ ਵਨਵਾਸ ਵਿੱਚ ਸ਼੍ਰੀ ਰਾਮ ਚੰਦਰ ਭਗਵਾਨ ਇਸ ਸਿਲਾ ਬਣੀ ਹੋਈ ਦੇ ਕੋਲ ਆਏ ਸਨ ਤਾਂ ਆਪਣੇ ਚਰਨ ਦਾ ਅੰਗੂਠਾ ਲਾ ਕੇ ਇਹਦਾ ਉਧਾਰ ਕੀਤਾ ਸੀ। ਤਰੀ ਉਹਦਾ ਆਧਾਰ ਕੀਤਾ ਸੀ, ਉਹ ਤਰੀ ਸੀ ਕਪ ਰੀਛ ਤਰੀ। ਫਿਰ ਹੋਰ ਵੀ ਸੁਣ, ਕਪ ਜੋ ਬਾਂਦਰ ਹੈ, ਬਾਂਦਰਾਂ ਵਿੱਚੋਂ ਹਨੂੰਮਾਨ। ਕਪ ਭਾਈ ਕਹੀਏ ਬਾਂਦਰ, ਕਿੰਨੇ ਬਾਂਦਰ ਸੀ ਅਤੇ ਬਾਂਦਰਾਂ ਵਿੱਚੋਂ ਜੋ ਹਨੂੰਮਾਨ ਸੀ ਬਾਂਦਰ, ਰੀਛ ਅਤੇ ਰਿੱਛਾਂ ਵਿੱਚੋਂ ਜੋ ਜਾਮਵੰਤ ਸੀ ਜਾਂ ਜਾਮਾਵੰਤ ਜਾਮਵੰਤ, ਅਤੇ ਉਹ ਜਾਮਵੰਤ ਲੰਗੂਰਾਂ ਵਿੱਚੋਂ ਸੁਗਰੀਵ, ਰਿੱਛਾਂ ਵਿੱਚੋਂ ਜਾਮਾਵੰਤ ਤਰੇ, ਉਹ ਤਰੇ ਸਨ। ਸੋ ਲੰਗੂਰ ਤਰੇ ਜੇ ਨਾਮ ਉਚਾਰੇ, ਅਤੇ ਲੰਗੂਰਾਂ ਵਿੱਚੋਂ ਜੋ ਸੁਗਰੀਵ ਆਦਿਕ ਸਨ, ਜੇ ਨਾਮ ਜਿਸ ਜਿਹਦਾ ਅਰਥ ਜਿਸ ਰਾਮ ਵਾਹਿਗੁਰੂ ਦੇ ਨਾਮ ਨੂੰ ਉਚਾਰੇ ਜਪ ਕੇ ਸਾਰੇ ਸਾਰ ਸਮੁੰਦਰ ਤੋਂ ਤਰੇ ਕਹੀਏ ਤਰ ਗਏ ਹਨ, ਤਰ ਗਏ ਸਨ। ਇਵੇਂ ਵੀ ਲੱਗਦਾ ਸਨ ਵੀ ਉਹ ਤਰ ਹੀ ਗਏ ਨੇ ਪਿੱਛੇ ਦੀ ਬਾਤ, ਅਤੇ ਜਾਂ ਹੁਣ ਮਨ ਨੂੰ ਸਮਝਾਉਣ ਵਾਸਤੇ ਵੀ ਇਹ ਮਨਾ ਵੇਖ ਜੋ ਰਿਸ਼ੀ ਦੀ ਨਾਰ ਘਰ ਵਾਲੀ ਸੀ ਗੌਤਮ ਰਿਸ਼ੀ ਦੀ ਅਹਿਲਿਆ ਸਿਲਾ ਬਣੀ ਹੋਈ ਸੀ ਸਰਾਪ ਕਰਕੇ, ਭਗਵਾਨ ਰਾਮ ਚੰਦਰ ਜੀ ਦੇ ਜਦੋਂ ਚਰਨ ਦਾ ਅੰਗੂਠਾ ਲੱਗਾ ਤਾਂ ਉਹ ਤਰੀ ਸੀ ਕਪ। ਫਿਰ ਬਾਂਦਰਾਂ ਵਿੱਚੋਂ ਹਨੂੰਮਾਨ ਅਤੇ ਬੇਅੰਤ ਬਾਂਦਰ, ਰਿੱਛਾਂ ਵਿੱਚੋਂ ਜਾਮਵੰਤ ਬੇਅੰਤ ਰਿੱਛ, ਅਤੇ ਉਹ ਵੀ ਤਰੇ ਸਨ। ਸੋ ਲੰਗੂਰ ਤਰੇ ਜੇ ਨਾਮ ਉਚਾਰੇ, ਜਿਸ ਰਾਮ ਦਾ ਨਾਮ ਉਚਾਰੇ ਉਚਾਰਨ ਕਰਨੇ ਕਰਕੇ ਲੰਗੂਰਾਂ ਵਿੱਚ ਜੋ ਸੁਗਰੀਵ ਆਦਿਕ ਵੀ ਤਰੇ ਹਨ, ਤਰ ਗਏ ਸੀ। ਬਨ ਭੀਲ ਸੁਤਾ ਜਿਹ ਨਾਮ ਤਰੀ। ਫਿਰ ਹੋਰ ਵੀ ਸੁਣ ਮਨਾ, ਜਿਹ ਦਾ ਅਰਥ ਜਿਸ ਰਾਮ ਨਾਮ ਦੇ ਆਸਰੇ ਜੋ ਬਨ ਜੰਗਲ ਵਿੱਚ ਰਹਿੰਦੀ ਹੋਈ ਭੀਲ ਸੁਤਾ, ਭੀਲਾਂ ਦੀ ਸੁਤਾ ਕਹੀਏ ਪੁੱਤਰੀ, ਜੋ ਭੀਲਣੀ ਸੀ ਤਰੀ, ਉਹ ਵੀ ਤਰ ਗਈ ਸੀ। ਸੋ ਜਟਾਉ ਵਿਹੰਗਮ ਜਾਹੇ ਉਧਾਰੇ, ਅਤੇ ਜੋ ਜਟਾਉ ਨਾਮਾ, ਜਟਾਉ ਇੱਕ ਪੰਛੀ ਹੈ, ਜਟਾਉ ਵਿਹੰਗਮ ਜੋ ਜਟਾਉ ਨਾਮਾ ਵਿਹੰਗਮ ਪੰਛੀ ਹੈ, ਜਾਹੇ ਜਿਸ ਰਾਮ ਦੇ ਨਾਮ ਦੇ ਉਧਾਰੇ ਧਾਰਨਾ ਕੀਤਾ ਹੈ, ਜਿਸ ਰਾਮ ਨਾਮ ਨੇ ਉਧਾਰੇ ਕਹੀਏ ਧਾਰਨਾ ਕੀਤਾ। ਜਟਾਉ ਦਾ ਪ੍ਰਸੰਗ ਵੀ ਇਵੇਂ ਹੁੰਦਾ ਕਿ ਛੇਨੀ ਹੋਈ ਹੈ ਮਾਤਾ ਜਟਾਊ ਦੀ, ਉਹਦੇ ਉਧਰ ਤੋਂ ਸੂਰਜ ਦਾ ਜਿਹੜਾ ਰਥਵਾਈ ਅਰੁਣ, ਉਹਦਾ ਪੁੱਤਰ ਸੀ ਇਹ ਜਟਾਊ। ਸੂਰਜ ਦਾ ਪੁੱਤਰ ਰਥਵਾਹੀ ਅਰੁਣ, ਉਹਦਾ ਪੁੱਤਰ ਅਤੇ ਛੇਨੀ ਦੇ ਮਾਤਾ ਦੇ ਪੇਟ ਤੋਂ ਹੋਇਆ ਹੈ, ਅਤੇ ਸੰਪਾਂਤੀ ਦਾ ਇਹ ਭਾਈ ਗਿਰਜਾਂ ਦਾ ਇਹ ਰਾਜਾ ਸੀ, ਜਿਹੜੀਆਂ ਗਿਰਜਾਂ ਹੁੰਦੀਆਂ ਨੇ ਉਹਦਾ ਰਾਜਾ। ਇਹ ਰਾਜਾ ਦਸ਼ਰਥ ਦਾ ਬੜਾ ਮਿੱਤਰ ਸੀ, ਸ਼੍ਰੀ ਰਾਮ ਚੰਦਰ ਭਗਵਾਨ ਦੇ ਪਿਤਾ ਜੀ ਦਾ। ਇਸ ਨੇ ਸੀਤਾ ਹਰਨ ਸਮੇਂ ਰਾਵਣ ਨਾਲ ਘੋਰ ਯੁੱਧ ਕੀਤਾ ਸੀ। ਰਾਵਣ ਨੇ ਖੜਗ ਨਾਲ ਜਟਾਊ ਜ਼ਖਮੀ ਰਾਵਣ ਦੇ ਖੜਗ ਨਾਲ ਜਿਹੜਾ ਜਟਾਊ ਪੰਛੀ ਇਹ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗਾ। ਜਦੋਂ ਰਾਮ ਚੰਦਰ ਭਗਵਾਨ ਜੀ ਸੀਤਾ ਦੀ ਭਾਲ ਵਿੱਚ ਫਿਰ ਰਹੇ ਸਨ, ਤਦ ਇਸ ਨੇ ਸੀਤਾ ਹਰਨ ਦਾ ਸੰਗ ਸੁਣਾ ਕੇ ਪ੍ਰਾਣ ਤਿਆਗੇ ਸਨ, ਅਤੇ ਰਾਮ ਚੰਦਰ ਭਗਵਾਨ ਜੀ ਨੇ ਇਹਦਾ ਉਧਾਰ ਕੀਤਾ ਸੀ ਕਿ ਸੀਤਾ ਮਾਤਾ ਕਿਵੇਂ ਚੋਰੀ ਹੋਈ ਹੈ, ਸਾਰਾ ਪ੍ਰਸੰਗ ਸੁਣਾਇਆ ਸੀ, ਅਤੇ ਇਹ ਸਰੀਰ ਆਪਣਾ ਛੱਡ ਗਿਆ ਸੀ। ਉਹੀ ਗੱਲ ਇੱਥੇ ਕਵੀ ਜੀ ਕਹਿ ਰਹੇ ਹੈ ਕਿ ਮਨਾ ਜਿਹ ਨਾਮ ਧਰੀ ਜਿਸ ਰਾਮ ਨਾਮ ਦੇ ਆਸਰੇ ਬਨ ਵਿੱਚ ਜੰਗਲ ਵਿੱਚ ਰਹਿਣ ਵਾਲੀ ਭੀਲਾਂ ਦੀ ਸੁਧਾ ਪੁੱਤਰੀ ਮਾਤਾ ਭੀਲਣੀ ਅਤੇ ਤਰੀ ਉਹ ਤਰ ਗਈ ਹੈ ਅਤੇ ਸੋ ਜਟਾਊ ਉਹ ਜਿਹੜਾ ਜਟਾਊ ਵਿਹੰਗਮ ਪੰਛੀ ਸੀ ਜਿਹਦੀ ਕਥਾ ਆਪਾਂ ਹੁਣੇ ਸਰਵਣ ਕੀਤੀ ਹੈ ਅਤੇ ਜਾਹੇ ਜਿਸ ਰਾਮ ਨਾਮ ਦੇ ਉਧਾਰੇ ਕੀ ਧਾਰਨਾ ਕੀਤਾ ਹੈ। ਅਬ ਚੈਤਨ ਬਾਤ ਕਹਾਂ ਕਹੀਏ ਹੇ ਭਾਈ। ਅਬ ਹੁਣ ਜਿਹੜੇ ਚੈਤਨ ਕਹੀਏ ਚੇਤਨਤਾ ਭਾਵ ਤੁਰਨ ਫਿਰਨ ਵਾਲੇ ਜੀਵਾਂ ਦੀ ਤਾਂ ਬਾਤ ਕਹਾਂ ਕਹੀਏ, ਮੈਂ ਕਹਾਂ ਕਿ ਜਿਹੜੀ ਗੱਲਬਾਤ ਕਹੀਏ ਕਹੀਏ ਕਹਿਣਾ ਕਰਾਖਣਾ ਕਰਾਂ। ਜੜ ਭੂਤਰ ਨਾਮ ਧਰੇ ਨੇ ਦਿਖਾਰੇ ਇਸ ਰਾਮ ਨਾਮ ਕਰਕੇ ਤਾਂ ਜਿਹੜੇ ਜੜ ਹੈ ਨਾ ਇੱਕ ਥਾਂ 'ਤੇ ਪਏ ਰਹਿਣ ਵਾਲੇ ਭੂਤਰ ਕਹੀਏ ਪੱਥਰ ਉਹ ਵੀ ਵੇਖ ਲਓ ਨਿੱਧ ਖਾਰੇ। ਨਿੱਧ ਅਰਥ ਸਮੁੰਦਰ, ਖਾਰੇ ਸਮੁੰਦਰ ਦੇ ਉੱਪਰ ਤਰੇ ਤਰ ਗਏ ਸਨ। ਰੱਬ ਚੇਤਨ ਬਾਦ ਕਹਾਂ ਕਹੀਏ ਕਹਿੰਦਾ ਮਤਲਬ ਵੀ ਭਾਈ ਮੈਂ ਜਿਹੜੇ ਚੇਤਨਤਾ ਧੁਨ ਫਿਰਨ ਵਾਲੇ ਜੀਵ ਹੈ ਉਹਨਾਂ ਦੀ ਤਾਂ ਗੱਲਬਾਤ ਕੀ ਕਹਾਂ ਆਖਣਾ ਕਰਾਂ। ਵੇਖੋ ਜਿਸ ਰਾਮ ਨਾਮ ਦੇ ਸਹਾਰੇ ਜਿਹੜੇ ਜੜ ਇੱਕ ਥਾਂ ਟਿਕੇ ਪਏ ਰਹਿਣ ਵਾਲੇ ਭੂਤਰ ਪੱਥਰ ਸਨ ਉਹ ਵੀ ਖਾਰੇ ਸਮੁੰਦਰ ਉੱਪਰ ਤਾਰੇ ਗਏ ਸਨ, ਤਰ ਗਏ ਸਨ। ਨਿਧਾਰਤ ਸਮੁੰਦਰ ਅਤੇ ਸਿਧਾਰਥ ਖਾਰਾ ਸਮੁੰਦਰ। ਅਬ ਅਵਸਰ ਰਾਮ ਭਜੋ ਮਨ ਰੇ, ਹੇ ਮੇਰੇ ਪਿਆਰੇ ਮਨਾ ਮਨ ਰੇ ਰੇ ਹੇ ਮੇਰੇ ਪਿਆਰੇ ਮਨਾ ਰੇ। ਮਨ ਐਸੀ ਹਰਸ਼ੋਂ ਪ੍ਰੀਤ ਕਰ ਜਿਵੇਂ ਗੁਰਬਾਣੀ 'ਚ ਵੀ ਆਉਂਦਾ ਉਹ ਪ੍ਰੇਮ ਨਾਲ ਕਿਹਾ ਹੈ। ਇਸ ਤਰ੍ਹਾਂ ਹੇ ਮੇਰੇ ਪਿਆਰੇ ਮਨਾ ਅਬ ਅਵਸਰ ਹੁਣ ਤੇਰੇ ਕੋਲ ਇਹ ਮਨੁੱਖਾ ਦੇਹੀ ਦਾ ਅਵਸਰ ਬੜਾ ਤਗੜਾ ਮਹਾਨ ਸਮਾਂ ਹੈ। ਦਲੱਭ ਦੇ ਤਤਕਾਲ ਉਧਾਰੇ ਦਲੱਭ ਤੇ ਮਿਲੀ ਹੋਈ ਹੈ, ਇਹਨੂੰ ਤਾਰਨ ਦਾ ਬੜਾ ਮੌਕਾ ਸੌਖਾ ਤੇਰੇ ਕੋਲ ਹੈ, ਬੜਾ ਵੱਡਾ ਅਬ ਹੁਣ ਅਵਸਰ ਸਮਾਂ ਆਇਆ ਹੋਇਆ ਹੈ। ਇਸ ਲਈ ਦੁੱਖ ਮੇਟ ਧਰੋ ਭਵ ਸਾਗਰ ਪਾਰੇ, ਇਸ ਲਈ ਤੂੰ ਕੀ ਕਰ ਰਾਮ ਭਜੋ। ਪਰਮਾਤਮਾ ਰਾਜੋ ਰਮੰਤੀ ਰਾਮਾ ਹੈ ਜੋ ਰਮਿਆ ਹੋਇਆ ਪਰਮੇਸ਼ਰ, ਰਮਤ ਰਾਮ ਸਭ ਰਹਿ ਸਮਾਏ, ਉਹ ਹੈ ਰਾਮ ਪਰਮਾਤਮਾ। ਉਹ ਪਰਮਾਤਮਾ ਦੇ ਨਾਮ ਦਾ ਭਜੋ ਕਹੀਏ ਸਿਮਰਣਾ ਕਰ। ਦੁੱਖ ਮੇਟ ਤਰੋ ਭਵ ਸਾਗਰ ਪਾਰੇ, ਅਤੇ ਜੰਮਣ ਮਰਨ ਦੇ ਦੁੱਖ ਨੂੰ ਮੇਟ ਨਿਵਿਰਤ ਖਤਮ ਕਰਕੇ ਅਤੇ ਕੀ ਕਰ ਭਵ ਸਾਗਰ ਪਾਰੇ, ਇਸ ਭਾਵ ਸੰਸਾਰ ਸਮੁੰਦਰ ਤੋਂ ਤੈਰ ਕੇ ਪਾਰੇ ਕਹੀਏ ਪਾਰ ਹੋ ਜਾਣਾ ਕਰ, ਪਾਰ ਲੰਘ ਜਾਣਾ ਕਰ। ਸਵਈਆ ਭਵ ਹਾਰਕ ਕੇ ਚਿਤ ਨਾਮ ਕਹਿ, ਭਾਵ ਜੋ ਸੰਸਾਰ ਹੈ ਜੰਮਣ ਮਰਨ ਰੂਪੀ, ਜਰਨ ਜੰਮਣਾ ਮਰਨਾ ਭਾਵ ਦਾ ਅਰਥ ਹੁੰਦਾ ਹੈ ਜੰਮਣਾ ਮਰਨਾ। ਜੰਮਣ ਮਰਨ ਦੇ ਚੱਕਰ ਨੂੰ ਹਾਰਕ ਨਾਸ ਕਰਨ ਵਾਸਤੇ ਕੇਚਿਤ, ਕੇਚਿਤ ਦਾ ਅਰਥ ਕਈ ਕਈ ਜਿਹੜੇ ਨੇਮ ਨਿਯਮ ਹੈ ਨਾ ਉਹ ਕਹੇ ਆਖਦੇ ਹਨ, ਕਹੇ ਜਾਂ ਕਹੇ ਗਏ ਆ ਜਾਂ ਆਖਦੇ ਹਨ। ਯਮ ਹੀ ਭਵ ਹਾਰਕ ਔਰ ਬਖਾਨੇ, ਅਤੇ ਕੁਝ ਔਰ ਕਹੀਏ ਹੋਰ ਲੋਕ ਯਮ ਸਾਧਨ ਨੂੰ, ਯਮ ਸਾਧਨ ਜਿਹੜਾ ਹੈ ਯਮ ਨੇਮ ਪ੍ਰਤਿਹਾਰ ਪੁਰਾਣਾ ਯਮ ਹੱਠ ਯੋਗ ਦੇ ਇੱਕ ਅੰਗ ਹੈ ਇਹ, ਜਿਹੜਾ ਯਮ ਸਾਧਨ ਹੈ ਯਮ ਸਾਧਨ ਨੂੰ ਭਵਹਾਰਕ ਜੰਮਣ ਮਰਨ ਨੂੰ ਭਾਵ ਜੰਮਣ ਮਰਨ ਨੂੰ ਹਾਰਕ ਕਹੀਏ ਮੇਟਣ ਦਾ ਸਾਧਨ ਵਖਾਨੇ ਕਥਨ ਕਰਦੇ ਹਨ। ਭਾਵ ਦਾ ਅਰਥ ਜੰਮਣ ਮਰਨ ਇਹ ਅਰਥ ਲਾਉਣਾ ਇੱਥੇ ਵੀ ਜੰਮਣ ਮਨ ਰੂਪੀ ਕਿਹੜਾ ਸੰਸਾਰ ਹੈ, ਭਾਵ ਜਿਹੜਾ ਜੰਮਣ ਮਨ ਰੂਪੀ ਸੰਸਾਰ ਹੈ ਉਹਦੇ ਜਿਹੜੇ ਚੱਕਰ ਨੂੰ ਹਾਰਕ ਦਾ ਅਰਥ ਨਾਸ ਕਰਨ ਨਾਸ ਕਰਨ ਵਾਸਤੇ ਕੇਚਿਤ ਕਹੀਏ ਕਿੰਨੇ ਕਈ ਕਿਹੜੇ ਨੇਮ ਨਿਯਮ ਹੈ ਨਾ, ਜਿਵੇਂ ਜੰਮਣ ਮਰਨ ਦੇ ਚੱਕਰ ਨਾਸ ਹੁੰਦੀ ਉਹ ਕਹੇ ਆਖਦੇ ਹਨ ਆਖੇ ਗਏ ਹੈ। ਜਮ ਹੀ ਪਵਹਾਰ ਕੌਰ ਬਖਾਨੇ ਅਤੇ ਕੁਝ ਕੁ ਹੋਰ ਜਿਹੜੇ ਲੋਕ ਹੈ ਔਰ ਦਰਤ ਹੋਰ ਲੋਕ ਹੈ ਉਹ ਤੇ ਅੱਠ ਸਾਧਨ ਜਿਹੜੇ ਹੱਠ ਯੋਗ ਦੇ ਅਤੇ ਵਿੱਚੋਂ ਜਿਹੜਾ ਯਮ ਸਾਧਨ ਹੈ ਉਹਨੂੰ ਹੀ ਭਾਵਹਾਰਕ ਜੰਮਣ ਮਰਨ ਦਾ ਜਿਹੜਾ ਹਾਰਕ ਨਾਸ ਕਰਨਾ, ਜੰਮਣ ਮਰਨ ਦੇ ਚੱਕਰ ਨੂੰ ਹਾਰਕ ਕਹੀਏ ਨਾਸ ਕਰਨ ਲਈ ਜਿਹੜਾ ਮੁੱਖ ਸਾਧਨ ਵਿਖਾਣੇ ਕਥਨ ਕਰਦੇ ਵੀ ਇਹਦੇ ਨਾਲ ਜੰਮਣ ਮਰਨ ਦੇ ਚੱਕਰ ਨਿਯਤ ਹੋ ਜਾਂਦਾ ਹੈ। ਅਤੇ ਜੰਮ ਅੱਗੇ ਜਿਹੜਾ ਉਹ ਵੀ ਪੰਜ ਪ੍ਰਕਾਰ ਦਾ ਕਿਹਾ ਗਿਆ ਹੈ, ਪੰਜ ਪ੍ਰਕਾਰ ਦਾ ਜੰਮ ਉਹ ਕੀ ਹੈ ਕਿ ਜੰਮ ਦਾ ਅਰਥ ਸਿੱਧਾ ਜਿਹਾ ਵੀ ਮਨ ਅਤੇ ਇੰਦਰੀਆਂ ਦੇ ਰੋਕਣ ਦੇ ਵਰਤ ਨੂੰ ਹੀ ਜੰਮ ਕਹਿੰਦੇ ਹੈ। ਜਿਹੜਾ ਮਨ ਬਾਰਮੁਖ ਬਿਰਤੀ ਵਿੱਚ ਗੁਲਤਾਨ ਨਾ ਹੋਵੇ, ਅੱਖਾਂ ਨਾਲ ਮਾੜਾ ਨਾ ਵੇਖੇ, ਕੰਨਾਂ ਨਾਲ ਮਾੜਾ ਨਾ ਸੁਣੇ, ਰਸਨਾਂ ਨਾਲ ਮਾੜਾ ਨਾ ਬੋਲੇ, ਇਹ ਇੰਦਰੀਆਂ ਦਾ ਜਿਹੜਾ ਜੰਮ ਕਰਨਾ, ਮਨ ਦਾ ਵੀ ਚੰਚਲਤਾ ਹੀ ਨਾ ਰਹਿਣ ਦੇਣੀ ਅਤੇ ਇੰਦਰੀਆਂ ਨੂੰ ਚੰਚਲਤਾ ਹੀ ਕਰਕੇ ਇੱਧਰ ਨਾ ਝਾਕਣਾ ਦੇਖਣਾ ਸੁਣਨਾ, ਮਨ ਅਤੇ ਇੰਦਰੀਆਂ ਦੇ ਜਿਹੜਾ ਰੋਕਣਾ ਇਸ ਵਰਤ ਨੂੰ ਹੀ ਜੰਮ ਕਹਿੰਦੇ ਹੈ। ਇਹ ਅੱਗੋਂ ਪੰਜ ਪ੍ਰਕਾਰ ਦਾ, ਇੱਕ ਤਾਂ ਹੈਗਾ ਅਹਿੰਸਾ, ਉਹ ਕੀ ਵੀ ਜੀਵਾਂ ਨੂੰ ਮਾਰਨ ਅਤੇ ਦਿਖਾਉਣ ਦਾ ਤਿਆਗ, ਇਹ ਵੀ ਅੱਗੋਂ ਤਿੰਨ ਪ੍ਰਕਾਰ ਦਾ ਜੰਮ। ਪਹਿਲਾ ਕੀ ਹੈ ਜੰਮ, ਇਹ ਪੰਜ ਪ੍ਰਕਾਰ ਦਾ, ਉਹ ਕੀ ਪਹਿਲਾ ਕੀ ਅਹਿੰਸਾ, ਭਾਵ ਜੀਵਾਂ ਨੂੰ ਜਿਹੜਾ ਨਾ ਮਾਰਨਾ ਅਤੇ ਨਾ ਦੁੱਖ ਦੇਣ ਦਾ ਹੀ ਸੋਚਣਾ, ਭਾਵ ਕਿ ਜੀਵਨ ਦਿਖਾਉਣ ਦਾ ਵੀ ਦਿਖਾਉਣਾ ਉਹ ਵੀ ਤਿਆਗ ਕਰ ਦੇਣਾ ਅਤੇ ਨਾ ਜੀਵਾਂ ਨੂੰ ਮਾਰਨਾ ਵੀ ਜੀਵਨ ਹੀ ਮਾਰਨੇ, ਭਾਵ ਅਹਿੰਸਾ ਅਹਿੰਸਕ ਰਹਿਣਾ। ਇੱਕ ਹੁੰਦਾ ਹਿੰਸਕ ਵੀ ਹਿੰਸਾ ਹੱਤਿਆ ਕਰਨੀ, ਹਿੰਸਾ ਹੱਤਿਆ ਨਾ ਕਰਨੀ, ਜੀਵਾਂ ਨੂੰ ਮਾਰਨ ਕਿ ਨਹੀਂ ਮਾਰਨਾ ਹੈ ਅਤੇ ਦਿਖਾਉਣਾ ਨਹੀਂ ਹੈ, ਇਹ ਚੀਜ਼ਾਂ ਦਾ ਤਿਆਗ, ਇਹਨੂੰ ਕਹੀਦਾ ਹੈ ਜੰਮ ਅਹਿੰਸਾ, ਪਹਿਲੇ ਪ੍ਰਕਾਰ ਦਾ ਜੰਮ ਜੋ ਹਿੰਸਾ ਰੂਪੀ। ਇਹ ਗੁਰ ਤਿੰਨ ਪ੍ਰਕਾਰ ਦਾ ਉਹ ਕੀ ਹੈ, ਹਿੰਸਾ ਤਿੰਨ ਪ੍ਰਕਾਰ ਦੀ ਹੁੰਦੀ ਨਾ ਅੱਗੋਂ, ਉਹ ਕਿਹੜੀ ਕਿਹੜੀ ਹੈ, ਇੱਕ ਤਾਂ ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਦੂਜਾ ਜ਼ਬਾਨ ਤੋਂ ਫਿੱਕਾ ਬੋਲਣਾ, ਸਰੀਰ ਕਰਕੇ ਕਿਸੇ ਨੂੰ ਮਾਰਨਾ, ਇਹ ਹਿੰਸਾ ਹੈ। ਅਤੇ ਅਹਿੰਸਾ ਤਿੰਨ ਪ੍ਰਕਾਰ ਦੀ ਕਿਹੜੀ ਹੈ, ਵੀ ਮਨ ਤੋਂ ਬੁਰਾ ਨਾ ਚਿਤਵਣਾ, ਬੁਰਾ ਨਾ ਕਰਨਾ ਮਨ ਕਰਕੇ ਵੀ ਮਰਜੀ ਰਹਿ ਜੇ, ਜ਼ਬਾਨ ਤੋਂ ਫਿੱਕਾ ਨਾ ਬੋਲਣਾ, ਜ਼ਬਾਨ ਤੋਂ ਇਹੋ ਜਿਹਾ ਬੋਲ ਕੇ ਕਿਤੇ ਦਿਲ ਨਾ ਦਿਖਾਉਣਾ, ਸਰੀਰ ਕਰਕੇ ਕਿਸੇ ਜੀਵ ਨੂੰ ਨਾ ਮਾਰਨਾ, ਇਹ ਹਿੰਸਾ ਹੈ। ਇਹ ਜੰਮ ਦਾ ਪਹਿਲਾ ਪ੍ਰਕਾਰ ਪਹਿਲਾ ਹਿੱਸਾ ਹੈ, ਪੰਜ ਪ੍ਰਕਾਰ ਦਾ ਜੰਮ ਪਹਿਲਾ ਹਿੱਸਾ ਹਿੰਸਾ ਹੈ, ਉਹ ਵੀ ਅੱਗੇ ਤਿੰਨ ਪ੍ਰਕਾਰ ਦੀ ਹੈ, ਮਨ ਤੋਂ ਬੁਰਾ ਨਹੀਂ ਚਿਤਵਣਾ, ਜ਼ਬਾਨ ਤੋਂ ਫਿੱਕਾ ਨਹੀਂ ਬੋਲਣਾ, ਸਰੀਰ ਕਰਕੇ ਕਿਸੇ ਜੀਵ ਨੂੰ ਨਾ ਮਾਰਨਾ। ਅਤੇ ਦੂਸਰਾ ਜੰਮ ਕੀ ਸੱਤ ਨਿਯਮ, ਭਾਵ ਸੱਚ ਹੀ ਬੋਲਣਾ, ਝੂਠ ਦਾ ਬਿਲਕੁਲ ਤਿਆਗ ਕਰ ਦੇਣਾ, ਝੂਠ ਨਾ ਬੋਲਣਾ ਨਹੀਂ ਹੈ, ਸਦਾ ਸੱਚ ਬੋਲਣਾ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਇਹ ਜੰਮ ਹੈ। ਅਤੇ ਇੱਕ ਹੈ ਤੀਸਰਾ ਅਸਤੇ, ਉਹ ਸਤੇ ਕੀ ਹੁੰਦਾ ਚੋਰੀ, ਅਸਤੇ ਦਾ ਵੀ ਚੋਰੀ ਤੋਂ ਰਹਿਤ, ਆ ਚੋਰੀ ਦਾ ਤਿਆਗ, ਸਰੀਰ ਨਾਲ ਕਿਸੇ ਦੀ ਕੋਈ ਚੀਜ਼ ਨਾ ਚੁੱਕੇ, ਮਨ ਦੇ ਪਾਪ ਨਾ ਲੁਕੋਵੇ, ਇਹ ਚੋਰੀ ਤੋਂ ਰਹਿਤ ਹੋਵੇ, ਠੀਕ ਨਹੀਂ, ਚੋਰੀ ਦਾ ਤਿਆਗ ਕਰ ਦੇਣਾ, ਇਹ ਜੰਮ ਹੈ। ਇਹ ਤਿੰਨ ਪ੍ਰਕਾਰ ਦਾ ਜਾਂ ਤੀਸਰੇ ਪ੍ਰਕਾਰ ਦਾ ਜੰਮ ਹੈ, ਭਾਵ ਸਰੀਰ ਨਾਲ ਕਿਸੇ ਦੀ ਕੋਈ ਚੀਜ਼ ਨਾ ਚੁੱਕਣੀ, ਚੋਰੀ ਨਾ ਕਰਨੀ, ਮਨ ਕਰਕੇ ਵੀ ਜਿਹੜੇ ਕੋਈ ਪਾਪ ਕਰਨੇ ਹੈ ਅਤੇ ਉਹ ਮਨ ਕਰਕੇ ਕਿਤੇ ਪਾਪ ਵੀ ਲੁਕੋਵੇ ਨਾ, ਵੀ ਅੰਦਰ ਕੀ ਹੈ ਬਾਹਰ ਕੀ ਹੈ, ਜ਼ਬਾਨ ਨੂੰ ਕੁਝ ਹੋਰ ਅੰਦਰ ਕੁਝ ਹੋਰ, मन करके, वाणी करके, शरीर करके कोई चोरी ना करे, ये चोरी तो रहत होवे। तीसरे प्रकार का जम है उनकी कहीदा अस्तेय। चौथा है ब्रह्मचर्य, चौथा जम नियम पाव चत रख के ते विद्या का अभ्यास करना। हो गई है जत की है भी अठ प्रकार का काम त्यागना, इनू जात कहिंदे, इन ब्रह्मचर्य कहिंदे। जड़ी गल करनी मंदी गंदी एक दे, दूसरा गल्लां सुननियां मंदियां, तीसरा एकांत बैठ के मंदे ख्याल करने या गल्लां बातां करनियां, चौथा अंगा नाल परसना संबंध करना, प्रेम नाल देखना अखा भर के, हिरदे नाल लाउणा अंदरे अंदरे भी ते प्रतख भी, फिर मन विच चितवना ख्याल करने काम दे ते भोग प्रतख संबंध कर लेना। ये हुंदा है अठ प्रकार दा काम। इहदा त्यागी हो के रहना, इहदे ते यत रख के ते 25 साल तक विद्या दा अभ्यास करना। कल युग दे विच जिवें 4 आश्रम बंदे है, 25 साल तक ब्रह्मचर्य रख के बिल्कुल ही इधर ध्यान नहीं देना है, काम त्याग के ते अपना ब्रह्म विद्या का अभ्यास करे। अपर ग्रह 5वां है यम नियम होए कि जड़ा धन पैसा धेला भी जोड़ी जाना, इहदा त्याग। अपर ग्रह जिहड़ा धन आदि जोड़ना इहदा त्याग करे, ये यम है 5वां। इस तरह 5 प्रकार का जिहड़ा यम है मुख रूप से यही है कि मन दे इंद्रियां दे रोकना जिहड़ा नियम रखना, इहनू यम कहा जाता। अगों 5 प्रकार का अहिंसा, सत, अस्ते, ब्रह्मचर्य, अपर ग्रह, ये आप जी ने सरवण कर लिया। इस प्रकार का यह जीव रहे ते यम नेम पवहार के चित नेम कहे, जमन मन के चक्कर नूं कई किते जिहड़ा है वह नेम जिहड़ी साधना, यम नेम प्रत्याहार प्राणायाम हठ जो जिहड़ा नेम निजम है दूसरा, कई दोनों कहिंदे है भी उहदे नाल जमन मन के चक्कर निवृत्त हो जाता। वो नेम भी अगे 5 प्रकार का दसिया है कि एक दे सोच पर शरीर की सोच पवित्रता रखनी, इशनान पान करके रखना, त्यार बार त्यार रहना, इशनान जल करके जल नाल इशनान करके, ते संतोख दूसरा की है नेम संतोख पाव सबरी रहना। ये अगे 2 प्रकार का, एक ते हुंदा सच्चा संतोख, एक हुंदा कच्चा संतोख। सच्चा संतोख ते यो के परमात्मा दी रजा विच जो पदार्थ जां दुख सुख मिले उस विच ही प्रसन्न रहना, ये सच्चा संतोख भाव यथा लाभ तथा संतुष्टा, जैसा मिल लाभ हो गया उहदे विच ही संतुष्ट रहना, ये सच्चा संतोख। दूसरा कच्चा संतोख है वह की ये पदार्थ हाथ आना, पर उपरों संतोखी होंदे दिखावा करना, जिस असीं ते घट खाते हैं जी, कि असीं ते असीं हाँ इसे विच ठीक हाँ, अंदरों चाहना बड़ी होनी, इस तरह करन नाल चित प्रसन्न नहीं हुंदा। केल वडियाई दी भुख ही हुंदी, बाबा बड़ा त्यागी है, अंदरों पूरी लत लगी हुंदी भी आ भी मैं खाणा, आ भी लेवा मिल जाए, आ भी मिल जाए, वो कच्चा संतोखी। ये नेम दूसरे प्रकार का। तीसरा नेम है तप, भी सुख होवे दुख होवे आदि का बराबर भाव नाल ही सहना, दुख होवे सुख होवे ते एक सम दृष्टि रहना, तैसा अर्ग तैसा सुख दी अवस्था विच रहना, ये तीसरा नेम है। ते तप भी अगो 3 प्रकार का, एक ते तामसी तप, वो की भी भुखे ते रहना, ਧੂਣੀ ਧੁਖਾਉਣੀ, ਗਰਮੀਆਂ ਦਿਨਾਂ ਵਿੱਚ, ਜੇਠਾੜ ਦੇ ਦਿਨਾਂ ਵਿੱਚ ਜਲ ਧਾਰਾ ਕਰਨੀ, ਕਸ਼ਟ ਬੜਾ ਸਹਿਣਾ, ਇਹ ਤਾਮ ਸੀ ਤਪ ਨਾਨਕ ਪ੍ਰਕਾਸ਼ ਹੀ ਆਉਂਦਾ ਹੈ। ਰਾਜ ਸੀ ਤਪ ਉਹ ਕੀ ਹੈ? ਕੁਕਰਮਾਂ ਵੱਲੋਂ ਇੰਦਰੀਆਂ ਰੋਕਣੀਆਂ, ਖੋਟੇ ਕਰਮਾਂ ਵੱਲੋਂ ਸ੍ਰੇਸ਼ਟ ਸੇਵਾ ਜਿਹੜੀ ਗੁਰੂ ਘਰ ਦੀ ਚੰਗੀ ਚੰਗੀ ਸੇਵਾ ਕਰਨੀ, ਇਹ ਰਾਜਸੀ ਤਪ ਹੈ। ਵਾਹਿਗੁਰੂ ਘਰ ਸੇਵਾ ਕਰਨੀ, ਕੋਈ ਇੱਛਾ ਚਾਹਨਾ ਰੱਖ ਕੇ ਇੰਦਰੀਆਂ ਵੱਲੋਂ, ਜਿਹੜੇ ਇੰਦਰੀਆਂ ਕਰਮਾਂ ਵੱਲੋਂ ਰੋਕ ਕੇ ਰੱਖਣੀਆਂ, ਇਹ ਰਾਜਸੀ ਤਪ। ਸਾਂਤ ਕੀ ਤਪ ਇਹ ਹੈ, ਬਿਰਤੀ ਜਿਹੜੀ ਹੈ ਮਨ ਦੀ, ਉਹਨੂੰ ਨਾਮ ਦੇ ਵਿੱਚ ਹੀ ਟਿਕਾਉਣਾ, ਸਿਰਫ ਨਾਮ ਵਿੱਚ, ਇਹ ਸਾਂਤ ਕੀ ਤਪ। ਤਿੰਨ ਪ੍ਰਕਾਰ ਦਾ ਤਪ, ਅਤੇ ਸਿੱਧਾ ਜਿਹਾ ਵੀ ਸੁੱਖ ਹੋਵੇ ਗਰਮੀ ਵਿੱਚ, ਗਰਮੀ ਵੇਖ ਦੁੱਖ ਨਹੀਂ ਮਨਾਉਣਾ ਹੈ, ਅਤੇ ਸਿਆਲ ਵਿੱਚ ਠੰਡ ਬੜੀ ਹੈ ਤਾਂ ਦੁੱਖ ਨਹੀਂ ਮਨਾਉਣਾ, ਤਾਂ ਉਦੋਂ ਵੀ ਐਂ ਸਾਵੇਂ ਰਹਿਣਾ, ਜੋ ਹੈ ਉਸ ਤੋਂ ਠੀਕ ਹੈ। ਜੇ ਸਿਆਲ ਵਿੱਚ ਜਾਂ ਘਰ ਵਿੱਚ ਖੁਸ਼ੀ ਆ ਗਈ ਉਦੋਂ ਸੁਖੀ ਨਹੀਂ ਹੋਣਾ, ਦੁੱਖ ਆ ਗਿਆ ਕੋਈ ਤਾਂ ਦੁਖੀ ਨਹੀਂ ਹੋਣਾ, ਆਪ ਦੋਨੋਂ ਸਮਿਆਂ ਵਿੱਚ ਹੀ ਬਰਾਬਰ ਭਾਵ ਨਾਲ ਰਹਿਣਾ, ਇੱਕ ਸਮਾਨ ਦੁੱਖ ਸੁੱਖ ਨੂੰ ਸਹਿਣਾ, ਉਹਨੂੰ ਕਹੀਦਾ ਤਪ। ਅੱਗੋਂ ਤਿੰਨ ਪ੍ਰਕਾਰ ਦਾ ਉਹ ਆਪਾਂ ਸਰਵਣ ਕੀਤਾ ਹੈ। ਸਵਾਧਿਆਏ, ਸਵਾਧਿਆਏ ਚੌਥਾ ਨੇ ਉਹ ਕੀ ਹੈ ਵੀ ਜਿਹੜੇ ਮੁਕਤੀ ਦੇਣ ਵਾਲੇ ਗ੍ਰੰਥ ਹੈ ਉਹਨਾਂ ਦਾ ਪੜ੍ਹਨਾ, ਜਿਹੜੇ ਮੁਕਤੀ ਦੇਣ ਵਾਲੇ ਗ੍ਰੰਥ ਹੈ ਨਾ, ਜਿਹੜੇ ਧਰਮ ਸ਼ਾਸਤਰ ਗ੍ਰੰਥ ਹੈ ਉਹਨਾਂ ਨੂੰ ਪੜ੍ਹਨਾ, ਅਥਵਾ ਉਹ ਓਅੰਕਾਰ ਦਾ ਜਾਪ ਕਰਨਾ, ਵਾਹਿਗੁਰੂ ਦਾ ਜਾਪ ਕਰਨਾ, ਇਹ ਸਵਾਧਿਆਏ ਨੇਮ ਹੈ। ਈਸ਼ਵਰ ਪ੍ਰਣੀਧਾਨ ਇਹ ਪੰਜਵਾਂ ਨੇਮ, ਉਹ ਕੀ ਵੀ ਹੋਮ ਮੈਂ ਤਿਆਗ ਕੇ, ਹੰਕਾਰ ਛੱਡ ਕੇ ਜਿੰਨੇ ਕਰਮ ਹੈ ਉਹਨਾਂ ਨੂੰ ਈਸ਼ਵਰ ਦੇ ਪ੍ਰਥਾਏ ਅਰਪਣ ਕਰ ਦੇਣਾ, ਠੀਕ ਹੈ, ਈਸ਼ਵਰ ਦੇ ਪ੍ਰਥਾਏ ਹੋਮੇ ਛੱਡ ਗਏ ਨਹੀਂ, ਜਿੰਨੇ ਕਰਮ ਕਰਨੇ, ਇਹ ਨਹੀਂ ਕਹਿਣਾ ਹੋਮ ਵਿੱਚ ਆਇਆ, ਹੋਮ ਵਿੱਚ ਗਿਆ, ਹੋਮ ਵਿੱਚ ਦਿੱਤਾ, ਹੋਮ ਵਿੱਚ ਲਾਇਆ, ਹੋਮ ਵਿੱਚ ਖੱਟਿਆ, ਹੋਮ ਵਿੱਚ ਗਿਆ, ਹੋਮ ਵਿੱਚ ਸੱਚਿਆਰ ਕੂੜ ਯਾਰ, ਆਪ ਆਪਣਾ ਹੱਥ ਨਹੀਂ ਜਿਉਣੀ, ਜੋ ਵੀ ਸੇਵਾ ਆਦਿਕ ਬਾਣੀ ਆਦਿਕ ਪੜ੍ਹਨੀ, ਜਿੰਨੇ ਕਰਮ ਕਰਨੇ ਸਭ ਗੁਰੂ ਈਸ਼ਵਰ ਪਰਮਾਤਮਾ ਨੂੰ ਅਰਪਣ ਕਰ ਦੇਣੇ, ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਅਰਜਨ ਨੂੰ ਕਿਹਾ ਹੈ। ਇਸ ਵਾਰਾ ਈਸ਼ਵਰ ਪ੍ਰਣੀਧਾਨ, ਈਸ਼ਵਰ ਦੇ ਪ੍ਰਥਾਈ ਸਾਰੇ ਕਰਮਾਂ ਨੂੰ ਅਰਪਣ ਕਰ ਦੇਣਾ, ਹਉਮੈ ਨੂੰ ਛੱਡ ਕੇ, ਪੰਜ ਪ੍ਰਕਾਰ ਦਾ ਨਿਯਮ ਜੋ ਗ੍ਰੰਥਾਂ ਵਿੱਚ ਲਿਖਿਆ ਹੋਇਆ ਸ਼ਾਸਤਰਾਂ ਵਿੱਚ, ਗੁਰਮਤਿ ਅਨੁਸਾਰ ਪੰਜ ਪ੍ਰਕਾਰ ਦਾ ਜਮ, ਉਹ ਇਸ ਪ੍ਰਕਾਰ ਆ ਕਿ ਜਿਹੜਾ ਜਮ ਗੁਰਮਤਿ ਉਹਦਾ ਤਾਂ ਹੈਗਾ ਨਾ ਮਨ ਅਤੇ ਇੰਦਰੀਆਂ ਨੂੰ ਰੋਕਣਾ, ਇਹ ਜਮ ਇੱਧਰ ਹੈ ਗੁਰਮਤਿ ਵਿੱਚ ਵੀ ਮਨ ਨੀਵਾਂ ਰੱਖਣਾ, ਆਪਣੇ ਗੁਣਾਂ ਤੋਂ ਸਦਾ ਹੀ ਮਾਣ ਹੰਕਾਰ ਤੋਂ ਰਹਿਤ ਰਹਿਣਾ, ਭਾਵ ਹਮ ਅਵਗੁਣ ਭਰੀ ਇੱਕ ਗੁਣ ਨਹੀਂ, ਐਸੀ ਅਵਸਥਾ ਰੱਖਣੀ। ਇਹ ਅੱਗੋਂ ਪੰਜ ਪ੍ਰਕਾਰ ਦਾ ਉਹਦੇ ਪਰਿਭਾਸ਼ਾ ਦੱਸੀ, ਉੱਪਰ ਇਹ ਅੱਗੋਂ ਪੰਜ ਪ੍ਰਕਾਰ ਦਾ ਐਵੇਂ ਪਹਿਲਾ ਦੇ ਧਾਰਨ, ਆਪਣੇ ਧਰਮ ਦੇ ਧਾਰਨੀ ਹੋਣਾ, ਇਹ ਜਮ। ਦੂਸਰਾ ਹੈ ਧੀਰਜ, ਉਹ ਧੀਰਜ ਕੀ ਹੈ? ਜਮ ਦਾ ਅਰਥ ਹੁੰਦਾ ਵਰਤ, ਵੀ ਪਹਿਲਾ ਵਰਤ ਕੀ ਹੈ? ਉਹ ਆਪਣੇ ਧਰਮ ਵਿੱਚ ਦੇ ਧਾਰਨੀ ਹੋਣਾ। ਦੂਸਰਾ ਧੀਰਜ ਰੱਖਣੀ, ਸੁੱਖ ਹੋਵੇ ਦੁੱਖ ਹੋਵੇ ਇਹਦੇ ਵਿੱਚ ਬਰਾਬਰ ਦੀ ਬਿਰਤੀ ਰੱਖਣੀ, ਚਿੱਤ ਦਾ ਟਿਕਾਓ, ਕਲੇਸ਼ ਵਿੱਚ ਵੀ ਮਨ ਦੀ ਸਥਿਤੀ ਰਹਿਣੀ, ਇਹਦਾ ਨਾਮ ਧੀਰਜ ਹੈ। ਦੁੱਖ ਹੋਵੇ ਕਲੇਸ਼ ਹੋਵੇ ਕੁਝ ਵੀ ਹੋਵੇ, ਜਿਹੜੀ ਮਨ ਦੀ ਸਥਿਤੀ ਟਿਕਾਓ ਹੈ ਉਹ ਬਣਿਆ ਰਹਿਣਾ, ਇਹਦਾ ਨਾਮ ਧੀਰਜ ਹੈ। ਭਾਵੇਂ ਹੌਸਲਾ ਨਾ ਹਾਰਨਾ, ਸੁੱਖ ਦੁੱਖ ਵਿੱਚ ਇੱਕ ਬਰਾਬਰ ਬੇਤੀ ਰੱਖਣੀ, ਸੁੱਖ ਵਿੱਚ ਨੱਪਣਾ ਟੱਪਣਾ ਨਾ, ਉਦੋਂ ਵੀ ਕਾਲੇ ਨਾ ਪੈ ਜਾਣਾ ਅਤੇ ਦੁੱਖ ਵਿੱਚ ਵੀ ਕਾਲੇ ਨਾ ਪੈ ਜਾਣਾ, ਬੇਹੌਸਲੇ ਨਾ ਹੋ ਜਾਣਾ, ਇਹ ਦੂਸਰਾ ਯਮ ਹੈ ਗੁਰਮਤਿ ਅਨੁਸਾਰ। ਤੀਸਰਾ ਯਮ ਗੁਰਮਤਿ ਅਨੁਸਾਰ ਖਿਮਾ, ਉਹ ਕੀ ਵੀ ਕਿਸੇ ਦੇ ਔਗੁਣ ਦੇ ਕੇ ਉਹਨੂੰ ਮਾਫ਼ ਕਰ ਦੇਣਾ, ਖੋਭ ਨਾ ਕਰਨਾ, ਕਾਲੇ ਨਾ ਪੈਣਾ, ਕਿ ਜੇ ਉੱਦਾਂ ਆਪ ਵੱਡੇ ਹਾਂ, ਛੋਟੇ ਨੇ ਕੋਈ ਉਹੋ ਜਿਹੀ ਗੱਲ ਬੋਲ ਦਿੱਤੀ ਹੈ, ਉਹਦਾ ਉਹ ਗੁਣ ਵੇਖ ਕੇ ਵੀ ਮੈਨੂੰ ਵੱਡੇ ਨੇ ਛੋਟੇ ਨੇ ਕਿਉਂ ਬੋਲਿਆ, ਇਹ ਦੇਖ ਕੇ ਉਹਨੂੰ ਮਾਰਨ ਦੀ ਬਜਾਏ, ਵੱਧ ਘੱਟ ਬੋਲਣ ਦੀ ਬਜਾਏ ਮਾਫ਼ ਕਰਨਾ, ਇਹ ਖੇਮਾ ਹੈ ਗੁਰਮਤਿ ਅਨੁਸਾਰ ਜਮ। ਤੀਸਰਾ ਜਮ, ਚੌਥਾ ਜਮ ਹੈ ਦਇਆ, ਕਿਸੇ ਦੂਸਰੇ ਦੇ ਦੁੱਖ ਨੂੰ ਦੇਖ ਕੇ ਚਿੱਤ ਦਾ ਦਰਬ ਜਾਣਾ, ਢਲ ਜਾਣਾ, ਇਹਨੂੰ ਦਇਆ ਕਹਿੰਦੇ ਹੈ। ਸਿੱਧਾ ਜਾ ਵੀ ਕਿਸੇ ਦੁਖੀ ਨੂੰ ਦੇਖ ਕੇ ਉਹਦੀ ਸਹਾਇਤਾ ਕਰਨੀ, ਇਹ ਦਇਆ ਹੈ, ਇਹ ਬ੍ਰਤ ਹੈ, ਇਹ ਜਮ ਹੈ ਗੁਰਮਤਿ ਅਨੁਸਾਰ ਦਇਆ ਕਰਨੀ, ਦੁਖੀ ਦੇਖ ਕੇ ਉਹਦੀ ਸਹਾਇਤਾ ਕਰਨੀ। ਪੰਜਵਾਂ ਜਮ ਹੈ ਕੋਮਲ ਹਿਰਦਾ, ਚਿੱਤ ਵਿੱਚ ਨਿਰਮਾਨਤਾਈ ਹੋਈ ਅਤੇ ਸਭ ਨੂੰ ਚੰਗਾ ਉਪਦੇਸ਼ ਦੇਣਾ ਅਤੇ ਆਪ ਸਭ ਤੋਂ ਨੀਵੇਂ ਬਣੇ ਰਹਿਣਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਦਸੇ ਗੁਰੂ ਸਾਹਿਬ ਨੇ ਸੁਭਾਅ ਹੀ ਸੀ ਕੋਮਲ ਹਿਰਦਾ, ਵੀ ਚਿੱਤ ਵਿੱਚ ਨਿਰਮਾਨਤਾਈ ਰੱਖਣੀ, ਕੋਈ ਮਾਣ ਨਹੀਂ ਰਹਿਣਾ ਰੱਖਣਾ, ਸਭ ਨੂੰ ਹੀ ਚੰਗਾ ਵੀ ਸਭ ਤਰ ਜਾਣ, ਸਤਿਨਾਮ ਦਾ ਉਪਦੇਸ਼ ਦੜਾਇਆ, ਇਸ ਕਰਕੇ ਸਭ ਨੂੰ ਚੰਗਾ ਹੀ ਦੇਖ ਦੇਣਾ ਅਤੇ ਆਪ ਕਹਿਣਾ, ਆਪ ਮਹਾਰਾਜ ਕਹਿੰਦੇ ਰਹੇ ਵੀ ਅਸੀਂ ਭਾਈ ਦਾਸ ਹਾਂ, ਦਾਸ ਹੈ ਪਰਮੇਸ਼ਰ ਹੀ ਆਪ, ਇਸ ਤਰ੍ਹਾਂ ਆਪ ਨਹੀਂ ਕੁਝ ਨਾਉਣਾ, ਆਪਣਾ ਆਪ ਨਿਰਮਾਣ ਹੀ ਰਹਿਣਾ ਅਤੇ ਸਭ ਨੂੰ ਚੰਗਾ ਉਪਦੇਸ਼ ਦੇਣਾ, ਜਿਸ ਕਰਕੇ ਸਭ ਦਾ ਭਲਾ ਹੋ ਜਾਏ। ਇਹ ਪੰਜਵਾਂ ਹੈ ਜਮ ਕੋਮਲ ਹਿਰਦਾ। ਅਤੇ ਅੱਗੇ ਪੰਜ ਪ੍ਰਕਾਰ ਦਾ ਨੇਮ ਜੋ ਦੱਸਿਆ, ਉੱਪਰ ਨਿਯਮ ਹੁੰਦਾ ਨਿਯਮ, ਅਤੇ ਗੁਰਮਤਿ ਅਨੁਸਾਰ ਪੰਜ ਪ੍ਰਕਾਰ ਦਾ ਨੇਮ ਨਿਯਮ ਇਹ ਹੈ। ਨਿਯਮ ਦਾ ਅਰਥ ਹੁੰਦਾ ਅਸੂਲ ਬੰਨਿਆ ਹੋਇਆ, ਇੱਕ ਅਸੂਲ ਬੰਨੀ ਹੋਈ ਗੱਲ ਵੀ ਜਿਹੜਾ ਨਿਯਮ ਸਾਡੇ ਗੁਰੂ ਨੇ ਕੀਤਾ ਕਾਇਮ, ਉਸ ਨੂੰ ਆਪਣੇ ਉਸ ਨੂੰ ਧਾਰਨ ਕਰਕੇ ਰੱਖਣਾ, ਆਪਣੇ ਆਪ ਨੂੰ ਭਾਵ ਗੁਰਮਤਿ ਦੇ ਅਨੁਸਾਰ ਨਿਯਮਬੱਧ ਰੱਖਣਾ, ਜੋ ਆਪਣੇ ਗੁਰੂ ਪੀਰ ਦਾ ਦੱਸੀ ਹੋਇਆ ਅਸੂਲ ਹੈ ਨਾ, ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਿਆ ਨਾਮ ਦਿਆਵੇ, ਇਸ ਤਰ੍ਹਾਂ ਰਹੇ, ਗੁਰੂ ਦੱਸੇ ਹੋਏ ਨਿਯਮ ਅਨੁਸਾਰ ਰਹੇ, ਆਪਣੇ ਆਪ ਨੂੰ ਗੁਰਮਤਿ ਦੇ ਅਨੁਸਾਰ ਨਿਯਮਬੱਧ ਰੱਖਣਾ, ਉਹਦੇ ਅਸੂਲਾਂ ਵਿੱਚ ਰਹਿਣਾ। ਇਹ ਨਿਯਮ ਅੱਗੋਂ ਪੰਜ ਪ੍ਰਕਾਰ ਦਾ ਉੱਥੇ ਵੀ ਹੈ ਕਿ ਸੌ ਚ ਸੰਤੋਖ ਤਪ ਸਵਾਦਾ ਈਸ਼ਰ ਈਸ਼ਵਰ ਪ੍ਰੀ ਪ੍ਰਣੀਧਾਨ। ਇੱਥੇ ਗੁਰਮਤਿ ਅਨੁਸਾਰ ਇਹ ਹੈ ਨਿਯਮ ਕਿ ਪਹਿਲਾ ਨਿਯਮ ਹੈ ਇਸ਼ਨਾਨ ਅੰਮ੍ਰਿਤ ਵੇਲੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਨਿਯਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲਾ ਸਚ ਨਾਉ ਚਾ ਲਾਗੇ ਉੱਠ ਨਾਮ ਜਪਨੀ ਸੁਭਾ ਸਰਦਾਰਾਜ। ਅੱਗੇ ਇਹ ਪਹਿਲਾ ਤਾਂ ਨਿਯਮ ਹੋ ਗਿਆ ਇਸ਼ਨਾਨ, ਦੂਸਰਾ ਹੈ ਪਾਠ, ਗੁਰੂ ਦੇ ਜਿਹੜੇ ਸ਼ਬਦ ਨੂੰ ਪੜ੍ਹਨਾ, ਫਿਰ ਉਹਨੂੰ ਧਿਆਨ ਦੇ ਕੇ ਸੁਣਨਾ, ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਵ, ਅਤੇ ਗੁਰੂ ਦੇ ਸਿਧਾਂਤ ਤੋਂ ਬਿਨਾਂ ਹੋਰ ਕੋਈ ਵੀ ਜਿਹੜਾ ਮਿੱਥਿਆ ਝੂਠੀ ਗੱਲ ਉਹ ਨਾ ਆਪਣੇ ਕੰਨੀ ਪਾਉਣੀ ਅਤੇ ਨਾ ਹੀ ਕਰਨੀ। ਪਰ ਗੁਰੂ ਦਾ ਸਿਧਾਂਤ ਜਿਹੜਾ, ਗੁਰੂ ਦਾ ਸ਼ਬਦ ਨੂੰ ਪਹਿਲਾਂ ਪੜ੍ਹਨਾ, ਫਿਰ ਉਹਨੂੰ ਸੁਣਨਾ, ਫਿਰ ਉਹਦੇ ਸਿਧਾਂਤ ਦੇ ਰਹਿਣਾ, ਕੋਈ ਵੀ ਜਿਹੜੀ ਮਿੱਥਿਆ ਗੱਲ ਆਪਣੇ ਕੰਨੀ ਨਾ ਪੈਣੀ ਨਾ ਕਰਨੀ, ਠੀਕ ਹੈ। ਸਤਿਗੁਰੂ ਦੀ ਸੇਵਾ ਸਫਲ ਹੈ, ਉੱਤੇ ਪਹਿਰਾ ਦੇਣਾ ਵੀ ਗੁਰੂ ਦੀ ਸੇਵਾ ਸਫਲ, ਭਾਈ ਇਹ ਕਰਨੀ ਪੈਣੀ, ਇਹਦੇ ਵਿੱਚ ਕੋਈ ਬਹਾਨਾ ਨਹੀਂ। ਇਹ ਨਹੀਂ ਕਹਿਣਾ ਮੈਂ ਕੰਮ ਕਰਦਾ ਰਿਹਾ ਕੀ ਕਰਦਾ ਜੀ, ਉਹ ਅਸੂਲ 'ਤੇ ਰਹਿਣਾ ਕਿ ਭਾਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲ ਕੀ ਹੈ ਤੇਰੀ ਬਰੀ। ਇਹ ਦੂਸਰਾ ਹੈ ਨੇਮ ਪਾਠ ਕਰਨਾ, ਅਤੇ ਤੀਸਰਾ ਹੈ ਪੂਜਾ। ਉਹ ਨਿਯਮ ਕੀ ਹੈ ਕਿ ਹਿਰਦੇ ਆਪਣੇ ਅੰਦਰ ਸਤਿਗੁਰਾਂ ਦੇ ਉੱਤੇ ਸ਼ਰਧਾ ਭਾਵਨਾ ਧਾਰਨ ਕਰਕੇ ਨਿਯਮ ਨਾਲ ਗੁਰੂ ਦਾ ਹੀ ਪੂਜਨ ਕਰਨਾ, ਭਾਵ ਆਪਣੇ ਗੁਰੂ ਨੂੰ ਹੀ ਮੰਨਣਾ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਗੁਰੂ ਨੂੰ ਸਭ ਕੁਝ ਮੰਨਣਾ ਅਤੇ ਸ਼ਰਧਾ ਭਾਵਨਾ ਧਾਰਨ ਕਰਕੇ ਰੋਜ਼ ਨਿਯਮ ਨਾਲ ਗੁਰਾਂ ਦਾ ਹੀ ਪੂਜਨ ਕਰਨਾ, ਗੁਰਾਂ ਨੂੰ ਹੀ ਮੰਨਣਾ ਪੂਜਣਾ। ਇਹ ਤੀਸਰਾ ਨੇਮ ਹੈ ਪੂਜਾ। ਚੌਥਾ ਨੇਮ ਹੈ ਅਬੋਲ, ਇੱਕ ਹੁੰਦਾ ਬੋਲ ਇੱਕ ਹੁੰਦਾ ਅਬੋਲ, ਪਾ ਬੋਲਣ ਤੋਂ ਰਹਿਤ। ਉਹ ਕੀ ਵੀ ਜਿੰਨਾ ਚਿਰ ਨਿਤਨੇਮ ਦਾ ਪਾਠ ਕਰੇ ਪੰਜ ਬਾਣੀਆਂ ਦਾ, ਉਹਨਾਂ ਚਿਰ ਕੋਈ ਹੋਰ ਬਚਨ ਨਾ ਬੋਲੇ। ਕਈਆਂ ਦੇ ਨੇਮ ਦੇ ਪੰਜ ਗ੍ਰੰਥੀ, ਕੋਈ 10 ਗ੍ਰੰਥੀ ਜਾਂ ਕੋਈ ਮੂਲ ਮੰਤਰ ਦਾ ਅਭਿਆਸ ਕਰਦੇ, ਜਿੰਨਾ ਚਿਰ ਭਾਵ ਆਪਣਾ ਨਿਤਨੇਮ ਜੋ ਰੋਜ਼ ਦਾ ਪਾਠ ਕਰਨਾ, ਉਹਨਾਂ ਚਿਰ ਬਿਲਕੁਲ ਕੋਈ ਬਚਨ ਗੱਲ ਨਾ ਬੋਲੇ। ਦੰਭ ਰਹਿਤ, ਪੰਜਵਾਂ ਨੇਮ ਕੀ ਹੈ? ਦੰਭ ਰਹਿਤ, ਪਖੰਡ ਤੋਂ ਰਹਿਤ, ਪਖੰਡ ਤੋਂ ਰਹਿਤ ਹੋਵੇ, ਇਹ ਪੰਜਵਾਂ ਨੇਮ। ਅਤੇ ਗੁਰਾਂ ਦੇ ਸ਼ਬਦੀ ਕਮਾਈ ਕਰੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕਮਾਈ ਕਰੇ ਅਤੇ ਪਵਿੱਤਰ ਰਹੇ, ਸ਼ੁੱਧੀ ਰਹੇ, ਇਹਨਾਂ ਮੈਲਕ ਜਲਾ ਰਹੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਭਏ ਅਰੋਗਾ। ਗੁਰੂ ਦੇ ਪਹਿਲਾਂ ਤਾਂ ਇਸ਼ਨਾਨ ਕਰੇ, ਪਵਿੱਤਰ ਰਹੇ, ਫਿਰ ਗੁਰਬਾਣੀ ਪੜ੍ਹੇ, ਉਹ ਸ਼ਬਦੀ ਅਨੁਸਾਰ ਉਹਨਾਂ ਦੀ ਕਮਾਈ ਕਰੇ, ਪਖੰਡਾਂ ਤੋਂ ਰਹਿਤ ਹੋਵੇ, ਹਮੇਸ਼ਾ ਗੁਰੂ ਦੇ ਸ਼ਬਦ ਦਾ ਹੀ ਅਨੁਸਾਰੀ ਹੋ ਕੇ ਵਰਤੇ ਜੋ ਗੁਰੂ ਕਹਿੰਦੇ। ਔਖਾ ਬੜਾ ਉਂਝ, ਪਰ ਗੁਰਮਤਿ ਅਨੁਸਾਰ ਜੋ ਨੇਮ ਉਹਦਾ ਕਥਨ ਇੱਥੇ ਹੈ ਕਿ ਗੁਰੂ ਦੇ ਸ਼ਬਦ ਦੇ ਅਨੁਸਾਰੀ ਹੋ ਕੇ ਵਰਤੇ ਅਤੇ ਕੀ ਕਰੇ? ਨਿਯਮ ਨਾਲ ਸਤਸੰਗ ਦੇ ਵਿੱਚ ਜਾਵੇ, ਕਥਾ ਕੀਰਤਨ ਸਰਵਣ ਕਰੇ, ਸਤਸੰਗ ਜ਼ਰੂਰ ਕਰੇ। ਖੋਜਦ ਖੋਜਦ ਸੁਣੀਏ ਸੋਏ, ਸਾਧ ਸੰਗਤ ਬਿਨ ਧਰਿਓ ਨਾ ਕੋਏ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਚਾਰੇ ਜੁਗ ਮੈਂ ਸੋਧਿਆ, ਬਿਨ ਸਤਸੰਗਤ ਬਿਨ ਸੰਗਤ ਅਹੰਕਾਰ ਨਾ ਭੱਗੇ। ਇਹ ਮਹਾਰਾਜ ਦੇ ਬਚਨ ਹਨ, ਸਤਸੰਗਤ ਜ਼ਰੂਰ ਕਰੇ। ਇਸ ਪ੍ਰਕਾਰ ਇਹ ਤੁਕ ਦਾ ਕਾਫੀ ਵਿਸਥਾਰ ਹੈ ਜੋ ਆਪਾਂ ਕੀਤਾ ਕਿ ਭਵਹਾਰਕ ਕੇ ਚਿਤਨੇਮ ਕਹੇ। ਕਵੀ ਜੀ ਕਹਿੰਦੇ ਹੈ ਵੀ ਭਾਵ ਜੋ ਜੰਮਣ ਮਨ ਰੂਪੀ ਸੰਸਾਰ ਹੈ, ਇਹਦੇ ਚੱਕਰ ਨੂੰ ਹਾਰ ਕਹੀਏ ਨਾਸ ਕਰਨ ਵਾਸਤੇ, ਕਿਚਿਤ ਕਈ ਲੋਕ, ਕਈ ਗੁਣੀ ਗਿਆਨੀ ਅਤੇ ਵਿਦਵਾਨ ਨੇਮ ਸਾਧਨ ਨੂੰ ਆਖਦੇ ਵੀ ਨੇਮ ਸਾਧਨਾ ਕਰੇ ਇਹ ਬਣਾਵੇ, ਜਾਂ ਮਹੀ ਭਵਹਾਰਕ ਔਰ ਬਖਾਨੇ ਅਤੇ ਕੁਝ ਹੋਰ ਲੋਕ ਜਿਹੜੇ ਹੈ ਉਹ ਜੋ ਯਮ ਸਾਧਨਾ ਹੈ, ਹਠ ਯੋਗ ਦਾ ਪਹਿਲਾ ਨਿਯਮ, ਉਸ ਨੂੰ ਭਾਵ ਸੰਸਾਰ ਸਮੁੰਦਰ ਦੇ ਜੰਮਣ ਮਰਨ ਦੇ ਜਿਹੜੇ ਦੁੱਖ ਨੂੰ ਚੱਕਰ ਨੂੰ ਹਾਰ ਕੇ ਨਾਸ ਕਰਨ ਲਈ ਬਖਾਨੇ ਕਹਿੰਦੇ ਹਨ, ਉਹਦਾ ਆਪਾਂ ਪੜਿਆ ਹੈ। ਇੱਕ ਤਿਆਗ ਕਹੇ, ਇੱਕ ਦਾਨ ਕਹੇ, ਇੱਕ ਤੇ ਮੁਕਤੀ ਦਾ ਸਾਧਨ ਤਿਆਗ, ਤਿਆਗ ਛੱਡਣਾ ਕਥਨ ਕਰਦੇ ਹੈ, ਕਹੇ ਕਈ ਕਥਨ ਕਰਦੇ ਹਨ। ਇੱਕ ਦਾਨ ਕਹੇ, ਇੱਕ ਜਿਹੜੇ ਆ ਉਹ ਦਾਨ ਕਰਨ ਨੂੰ ਕਹੇ ਕਈ ਕਥਨ ਕਰਦੇ ਹਨ ਵੀ ਦਾਨ ਕਰੋ ਭਾਈ। ਇੱਕ ਤੇ ਮੁਕਤੀ ਦਾ ਸਾਧਨ ਕਹਿੰਦੇ ਵੀ ਤਿਆਗ ਕਰ ਦਿਓ, ਘਰਾਂ ਦਾ ਸਾਰਾ ਹੀ ਸਭ ਤਿਆਗ ਕਰ ਦਿਓ, ਤਿਆਗ ਨੂੰ ਕਹਿੰਦੇ ਇੱਕ ਤੇ ਮੁਕਤੀ ਦਾ ਸਾਧਨ। ਇੱਕ ਦਾਨ ਕਹਿੰਦੇ, ਕਹਿੰਦੇ ਵੀ ਦਾਨ ਕਰੋ ਤਾਂ ਮੁਕਤੀ ਹੋਵੇਗੀ। ਇੱਕ ਯੋਗ ਸੋ ਸਾਧਨ ਕੋਰ ਠਾਨ, ਅਤੇ ਇੱਕ ਇਹਨਾਂ ਨੇ ਜਿਹੜੀ ਯੋਗ ਸਾਧਨਾ ਹੱਠ ਯੋਗ ਉਹਨੂੰ ਹੀ ਸ੍ਰੇਸ਼ਟ ਮੰਨ ਕੇ ਯੋਗ ਸਾਧਨਾ ਸੋ ਗਈ ਸ੍ਰੇਸ਼ਟ, ਜਿਹੜੀ ਸ੍ਰੇਸ਼ਟ ਯੋਗ ਸਾਧਨਾ ਜਾਂ ਯੋਗ ਸਾਧਨਾ ਨੂੰ ਸੋ ਗਈ ਸ੍ਰੇਸ਼ਟ ਸਾਧਨ ਮੰਨ ਕੇ ਅਤੇ ਆਪਣੇ ਔਰ ਠਾਣੇ ਹਿਰਦੇ ਵਿੱਚ ਸਥਿਤ ਕੀਤਾ ਹੋਇਆ ਹੈ ਸਾਧਨ ਕੋ। ਇੱਕ ਯੋਗ, ਇੱਕ ਜਿਹੜਾ ਯੋਗ ਸਾਧਨ ਹੈ ਉਹਨੂੰ ਵੀ ਕੁਦਰਤ ਨੂੰ ਉਸਨੂੰ ਹੀ ਸੁੱਖ ਜਾਂ ਸ੍ਰੇਸ਼ਟ ਮੰਨ ਕੇ ਹਿਰਦੇ ਵਿੱਚ ਠਾਣੇ ਧਾਰਨ ਕੀਤਾ ਹੋਇਆ, ਸਥਿਤ ਕੀਤਾ ਹੋਇਆ ਵੀ ਇਹੀ ਮੁਕਤੀ ਦਾ ਸਾਧਨ ਹੈ। ਜਗ ਏਕ ਕਰੇ ਤਬ ਸਾਵਰ ਸਾਧਨ, ਇੱਕ ਲੋਕ ਸੰਸਾਰ ਅੰਦਰ ਤਾਂਸੀ ਜਿਹੜਾ ਤਪਸਾ ਤਪੱਸਿਆ ਭਾਵ ਜਲਧਾਰੀ ਧੂਣੀਆਂ ਆਦਿਕ ਨੂੰ ਵਾਰ ਕਹੀਏ ਸ੍ਰੇਸ਼ਟ ਸਾਧਨ ਮੰਨਦੇ ਹਨ, ਅਤੇ ਤੀਰਥ ਵਾਸ ਸੋ ਇੱਕ ਪਰਮਾ ਨੇ, ਇਕਨਾਂ ਨੇ ਤੀਰਥ ਵਾਸ, ਤੀਰਥਾਂ ਉੱਪਰ ਵਾਸ ਕਹੀਏ ਨਿਵਾਸ ਕਰਨ ਵਾਲੀ ਮੁਕਤੀ ਦੀ ਪ੍ਰਾਪਤੀ ਨੂੰ ਪਰਮਾਨੇ ਕਹੀਏ ਪ੍ਰਮਾਣਿਤ ਕੀਤਾ ਹੋਇਆ ਵੀ ਤੀਰਥਾਂ ਉੱਪਰ ਨਿਵਾਸ ਕੀਤੇ ਮੁਕਤੀ ਹੋ ਜਾਂਦੀ। ਇੱਕ ਤੇ ਜਿਹੜੇ ਵੀ ਤਪਸਾ ਤਪੱਸਿਆ ਕਰਨੀ, ਤਾਂਸੀ ਬੜੇ ਧੂਣੀਆਂ ਦਿਖਾਉਣੀਆਂ, ਹੱਠ ਕਰਨੇ, ਭੁੱਖੇ ਰਹਿਣਾ,
ਜਲ ਧਾਰਾ ਕਰਨੀਆਂ, ਨੰਗੇ ਪੈਰੀ ਰਹਿਣਾ, ਛੱਤ ਤੋਂ ਬਿਨਾਂ ਰਹਿਣਾ, ਜੰਗਲਾਂ 'ਚ ਰਹਿਣਾ। ਇੱਕ ਨਾ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਹੈ ਵੀ ਤਪ ਕਰਨਾ, ਤਪੱਸਿਆ ਕਰਨੀ, ਸਰੀਰ ਨੂੰ ਤਾਉਣਾ, ਕਠਿਨਾਈ ਦੇਣੀ, ਇਹ ਸ੍ਰੇਸ਼ਟ ਸਾਧਨ ਮੰਨਿਆ ਹੋਇਆ ਮੁਕਤੀ ਦਾ। ਇੱਕ ਜਿਹੜੇ ਹੈ ਉਹ ਤੀਰਥਾਂ ਦੇ ਨਿਵਾਸ ਕਰਨ ਨੂੰ ਹੀ ਮੁਕਤੀ ਦਾ ਸਾਧਨ ਪਰਮਾਣੇ ਕਹੀਏ, ਵਿਸ਼ੇਸ਼ ਕਰਕੇ ਮਨ ਦੇ ਪ੍ਰਮਾਣਤ ਮੰਨਦੇ ਹਨ। ਭਵਹਾਰਕ ਬ੍ਰਤ ਸੋ ਏਕ ਬਣੇ, ਇਸ ਕਲੋਕ ਜਿਹੜੇ ਹੈ ਭਾਵ ਸੰਸਾਰ ਜੋ ਜੰਮਣ ਮਰਨ ਰੂਪੀ ਹੈ, ਜੰਮਣ ਮਰਨ ਦੇ ਚੱਕਰ ਨੂੰ ਹਾਰ ਕੇ ਕਹੀਏ ਨਾਸ ਕਰਨ ਦਾ ਸਾਧਨ। ਵਰਤ ਵਰਤਾਂ ਨੂੰ ਜਿਹੜੇ ਵਰਤ ਰੱਖਦੇ, ਕਰਵਾ ਚੌਥ, ਕਰਵਾ ਚੌਥ ਆਦਿ ਇਤਿਆਦਿ ਬਹੁਤ ਵਰਤ ਹੈ, ਉਹ ਵਰਤਾਂ ਨੂੰ ਹੀ ਭਨੇ ਕਹੀਏ ਕਥਨ ਕਰਦੇ ਹੈ। ਪਰੰਤੂ ਹਮ ਤੋ ਇੱਕ ਰਾਮ ਹੈ ਨਾਮ ਪਛਾਣੇ। ਪੰਡਿਤ ਗੁਲਾਬ ਸਿੰਘ ਜੀ ਇੱਥੇ ਤੱਤਮਈ ਸਿਧਾਂਤਮਈ ਬਚਨ ਕਹਿੰਦੇ ਹੈ, ਵੀ ਬੜਾ ਕੁਝ ਇੱਦਾਂ ਕੁਝ ਕਹਿੰਦੇ ਸਾਰੇ। ਹਮ ਤੋ, ਹਮ ਅਰਥ ਅਸੀਂ, ਤੋ ਦਾ ਅਰਥ ਤਾਂ, ਅਸੀਂ ਤਾਂ ਸੰਸਾਰ ਤੋਂ ਕਲਿਆਣ ਕਰਨ ਲਈ, ਮੁਕਤੀ ਕਰਨ ਲਈ ਇੱਕ ਰਾਮ ਹੈ, ਇੱਕੋ ਇੱਕ ਜੋ ਰਾਮ ਹੈ ਪਰਮਾਤਮਾ ਵਾਹਿਗੁਰੂ ਰਮੰਤੀ ਰਾਮ ਪਰਮੇਸ਼ਰ ਹੈ, ਉਹਦਾ ਹੀ ਜਿਹੜਾ ਉਹਦਾ ਨਾਮ ਪਵਿੱਤਰ ਹੈ ਪਛਾਣੇ, ਉਹਨੂੰ ਹੀ ਪਛਾਣਨਾ ਕੀਤਾ ਕਿ ਕਲਿਆਣ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੀ ਹੈ। ਨਾਮ ਤੋਂ ਬਿਨਾ ਕੋਈ ਨਹੀਂ ਤਰਿਆ, ਨਾਮ ਬਿਨਾ ਕਹੋ ਕਿਉ ਤਰਿਆ, ਜੁਗ ਚਾਰੇ ਨਾਮ ਵਡਿਆਈ ਹੋਈ, ਕਲਯੁਗ ਮਹਿ ਰਾਮ ਨਾਮ ਨਿਸਤਾਰਾ। ਰਾਮ ਦੇ ਨਾਮ ਨਾਲ ਹੀ ਮੁਕਤੀ ਕਲਿਆਣ ਹੈ, ਇਸ ਕਰਕੇ ਭਾਈ ਨਾਮ ਦੀ ਕਮਾਈ ਕਰੋ, ਜਿਸ ਕਰਕੇ ਸਾਡਾ ਲੋਕ ਸੁਖੀ ਪਰ ਲੋਕ ਸਹੇਲੇ ਹੋ ਸਕਦਾ ਹੈ। ਇੱਥੇ ਜਿਹੜੇ ਹੈ ਭਾਵਰ ਸਾਮਰਤ ਦੇ 4 84 ਜਿਹੜੇ ਹੈ ਉਹ ਛੰਦ ਸਵਈਆਂ ਦੋਹਰਿਆਂ ਸਮੇਤ ਹੋ ਚੁੱਕੇ ਹੈ। ਅੱਗੇ ਜਿਵੇਂ ਕਥਾ ਵਿਚਾਰ ਆਏਗੀ ਆਪਾਂ ਸਰਵਣ ਕਰਾਂਗੇ, ਇਹਦਾ ਵਿਸਥਾਰ ਸੀ ਜਿਸ ਕਰਕੇ ਟਾਈਮ ਬਹੁਤ ਲੱਗ ਗਿਆ ਹੈ। ਫੁੱਲਾਂ ਚੁੱਗਾਂ ਦੀ ਖਿਮਾ ਕਰਨੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਜਗ ਏਕ ਕਰੇ ਤਪਸਾ ਵਰ ਸਾਧਨ, ਤੀਰਥ ਵਾਸ ਸੋ ਏਕ ਪਰਮਾਨੇ, ਭਵਹਾਰਕ ਬ੍ਰਤ ਸੋ ਏਕ ਬਣੇ, ਹਮ ਤੋ ਇੱਕ ਰਾਮ ਹੈ ਨਾਮ ਪਛਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।